on 666 Teletime Electronics.
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
डैड का फेवरेट है गार्लिक नान एंड मलाई कोफ्ता मम्मी को पसंद है फ्रेश लाइव डोसा बच्चों को आइसक्रीम्स एंड चॉकलेट फाउंटेन्स छोटी को तो बस सैलड्स एंड सूप्स वाइफ को पसंद है हाका चाइनीज एंड चटपटी चाट मेरी पसंद इन सब की पसंद और हम सब की पसंद सिर्फ ब्रॉर्स बफे तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे ब्रॉर्स ग्रैंड इंडियन बफे नाउ ओपन कॉर्नर ऑफ एडवांस बुलेवार्ड एंड डिक्से newly renovated Brawl's Grand Indian Buffet come feel the difference
ਵਾਹ ਬਰਾੜ ਸਾਹਿਬ ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ ਮੁਬਾਰਕਾਂ ਤੁਹਾਨੂੰ
ਹੋ ਜੀ ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ ਬਿਲਕੁਲ ਠੀਕ ਫਰਮਾਇਆ ਤੁਸੀਂ ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ ਜੀ ਹਾਂ ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਲਾਬਲਾਸ ਦੇ ਨਾਲ ਹੋਮ ਡਿਪੂ ਦੇ ਨਾਲ ਕੈਨੇਡੀਅਨ ਟਾਇਰ ਕੈਨੇਡਾ ਪੋਸਟ ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ ਮੌਂਟਰੀਅਲ ਨੂੰ ਰਾਊਂਡ ਟ੍ਰਿਪ ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ ਤੇ ਸਾਡਾ ਜੋ ਸਲੋਗਨ ਹੈ ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਕਨੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਤੁਸੀਂ ਕੋਈ ਅਜਿਹਾ ਬੈਂਕਵੇਟ ਹਾਲ ਲੱਭ ਰਹੇ ਹੋ ਜਿੱਥੇ ਪਾਰਟੀ ਕਰਕੇ ਤੁਸੀਂ ਫਖਰ ਮਹਿਸੂਸ ਕਰੋ ਤਾਂ ਤੁਹਾਨੂੰ ਜੀ ਆਇਆਂ ਨੂੰ ਕਹਿ ਰਿਹਾ ਹੈ ਸਪ੍ਰੈਂਜ਼ਾ ਬੈਂਕਵੇਟ ਹਾਲ। 50 ਬੰਦਿਆਂ ਤੋਂ ਲੈ ਕੇ 2000 ਤੱਕ ਦੇ ਮਹਿਮਾਨਾਂ ਦੀ ਪਾਰਟੀ ਦਾ ਭੋਜਨ 7 ਸਟਾਰ ਹੋਟਲਾਂ 'ਚ ਕੰਮ ਕਰ ਚੁੱਕੇ ਸ਼ੈਫ ਤਿਆਰ ਕਰਦੇ ਨੇ। ਹਰ ਛੋਟੀ ਵੱਡੀ ਪਾਰਟੀ ਲਈ ਇੱਕੋ ਇੱਕ ਨਾਮ ਚੇਤੇ ਰੱਖੋ, ਸਪ੍ਰੈਂਜ਼ਾ ਬੈਂਕਵੇਟ ਹਾਲ, 510 ਡੀਅਰਹੁੱਡਸ ਡਰਾਈਵ, ਬ੍ਰੈਂਪਟਨ, 9057933458। ਸਪ੍ਰੈਂਜ਼ਾ ਬੈਂਕਵੇਟ ਹਾਲ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-500-1-43-85।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਨਵਾਂ ਸਾਲ ਚੜ੍ਹਨ ਵਾਲਾ ਜੀ, ਕਈਆਂ ਨੇ ਤਾਂ ਰਾਤ ਦਾ ਹੀ ਚੜ੍ਹਾਇਆ ਪਿਆ, ਮੁਬਾਰਕਾਂ ਦੇਈ ਜਾਂਦੇ ਆ ਫੇਸਬੁੱਕ 'ਤੇ, ਵਟਸਐਪ 'ਤੇ। ਚਲੋ ਉਹ ਆਪਾਂ ਗੱਲ ਬਾਅਦ 'ਚ ਕਰਦੇ ਹਾਂ, ਪਰ ਪ੍ਰੋਗਰਾਮ ਦੇ ਸ਼ੁਰੂ 'ਚ ਮੈਨੂੰ ਮਜਬੂਰਨ ਇੱਕ ਲੜਕੇ ਨੂੰ ਲਾਈਨ 'ਤੇ ਲੈਣਾ ਪੈ ਰਿਹਾ ਜੀ। ਲਵਪ੍ਰੀਤ ਸਿੰਘ ਉਹਨਾਂ ਦਾ ਨਾਂ ਹੈ, ਉਹਨਾਂ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈਗੀ ਹੈ। ਉਹਨਾਂ ਦੇ ਮੂੰਹੋਂ ਸੁਣਦੇ ਹਾਂ ਵੀ ਕੀ ਗੱਲ ਹੈਗੀ ਹੈ, ਇਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਬਕਾਇਦਾ ਤੌਰ 'ਤੇ ਸ਼ੁਰੂ ਕਰਾਂਗੇ। ਇਹ ਲਵਪ੍ਰੀਤ ਲੜਕਾ ਇੱਥੇ ਪੜ੍ਹਦਾ ਜੀ, ਸਟੂਡੈਂਟ ਆ, ਇਹਦਾ ਬ੍ਰਦਰ ਵੀ ਇੱਥੇ ਸਟੂਡੈਂਟ ਆਇਆ ਸੀਗਾ ਅਤੇ ਇਹਨਾਂ ਦੇ ਪੇਰੈਂਟਸ ਆਏ ਸੀ। ਇਹ ਕਿਸੇ ਪ੍ਰੋਬਲਮ ਦੇ ਵਿੱਚ ਨੇ ਦੋਸਤੋ, ਮੈਂ ਉਮੀਦ ਕਰਦਾ ਤੁਸੀਂ ਇਹਨਾਂ ਦੀ ਗੱਲ ਧਿਆਨ ਨਾਲ ਸੁਣੋਗੇ। ਲਵਪ੍ਰੀਤ, ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ਼੍ਰੀ ਅਕਾਲ, ਦੱਸੋ ਕੀ ਸਮੱਸਿਆ ਹੈਗੀ ਆਪਾਂ ਨੂੰ?
ਮੈਂ ਲਵਪ੍ਰੀਤ ਸਿੰਘ ਜੀ, ਮੈਂ ਇੱਥੇ ਸਟੂਡੈਂਟ ਆਇਆ ਜੀ, ਤੇ ਮੇਰੇ ਪੇਰੈਂਟਸ ਇੱਥੇ ਵਿਜ਼ਿਟ ਕਰਨ ਆਏ। ਮੇਰਾ 3rd ਸੈਮੈਸਟਰ ਚੱਲਦਾ ਵਾ ਤੇ ਉਹ ਲਾਸਟ 29 ਦਸੰਬਰ ਨੂੰ ਇੰਡੀਆ ਜਾ ਰਹੇ ਸੀ ਵਾਪਸ।
ਹਾਂ, ਪਰਸੋਂ ਚੌਥੇ ਪਰਸੋਂ ਦੀ ਗੱਲ ਹੀ ਆ।
ਹਾਂਜੀ, ਤੇ ਉਹ ਪਲੇਨ ਦੇ ਵਿੱਚ ਕੁਝ ਪ੍ਰੋਬਲਮ ਕਰਕੇ, ਕੁਝ ਉਹਨਾਂ ਨੂੰ ਟੈਨਸ਼ਨ ਕਰਕੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ, ਕਾਫੀ ਮੇਜਰ ਆ, ਤੇ ਉਹ ਇਸ ਟਾਈਮ ICU ਦੇ ਵਿੱਚ ਇੱਥੇ ਐਡਮਿਟ ਆ, ਬ੍ਰੈਂਪਟਨ ਸਿਵਿਕ ਹਸਪੀਟਲ।
ਕੋ ਵਾਪਸ ਜਾਣ ਲੱਗੇ ਸੀ ਇੱਥੋਂ, ਅਜੇ 에ਅਰਪੋਰਟ ਪਲੇਨ, ਅਜੇ ਪਲੇਨ ਦੇ ਵਿੱਚ ਹੀ ਬੈਠੇ ਸੀ। ਹਾਂਜੀ,
ਪਲੇਨ ਦੇ ਵਿੱਚ ਬੈਠੇ ਸੀ, ਉਹ ਟੇਕ ਆਫ ਕਰਨ ਵਾਲਾ ਸੀ।
ਅੱਛਾ ਜੀ।
ਤਾਂ ਫਿਰ ਕਿਸੇ ਨੇ ਐਮਰਜੈਂਸੀ ਅਲਾਰਮ ਵਜਾਇਆ ਤੇ ਫਿਰ ਉਹ ਤਾਂ ਕਰਕੇ ਟੇਕ ਆਫ ਨਹੀਂ ਕੀਤਾ। ਚਲੋ, ਪਰਮਾਤਮਾ ਦਾ ਸ਼ੁਕਰ ਆ, ਉਹ ਉੱਥੇ ਹੀ ਰਹਿ ਗਏ। ਤੇ ਹੁਣ ਇਸ ਟਾਈਮ ਉੱਥੇ ਬ੍ਰੈਂਪਟਨ ਸਿਵਿਕ ਹਸਪੀਟਲ ਸੀਰੀਅਸ ਨੇ, ਤੇ
ਪਰ ਠੀਕ ਹੋ ਗਏ, ਫਰਕ ਪੈ ਗਿਆ ਡਾਕਟਰ ਕਹਿੰਦੇ?
ਹਾਂਜੀ, ਕਾਫੀ ਫਰਕ ਪੈ ਗਿਆ, ਹੁਣ ਤਾਂ ਗੱਲ ਵੀ ਕਰਦੇ ਆ, ਬੋਲਦੇ ਆ।
ਹਾਂਜੀ,
ਤੇ ਜਿਵੇਂ ਤੁਸੀਂ ਆਖਿਆ ਵੀ ਹੈਲਪ ਦੀ ਲੋੜ ਆ, ਸਾਨੂੰ ਅਪਰੋਕਸੀਮੇਟਲੀ $20,000 to $25,000 ਤੱਕ ਦੀ ਲੋੜ ਪੈ ਸਕਦੀ ਆ।
ਹੁਣ ਤੱਕ ਬਿੱਲ ਕਿੰਨਾ ਬਣਾਇਆ ਡਾਕਟਰਸ ਨੇ?
ਹੁਣ ਤੱਕ ਅਰਾਊਂਡ $20,000 ਬਣ ਚੁੱਕਾ ਹੈ ਜੀ ਬਿੱਲ।
ਓਕੇ, ਤੇ ਮੈਨੂੰ ਇੱਕ ਗੱਲ ਦੱਸੋ, ਬਹੁਤ ਸਾਰੇ ਸਾਡੇ ਸਰੋਤੇ ਹੋਣਗੇ, ਮੈਂ ਸਵੇਰ ਦੇ ਵੀ 2-4 ਦੋਸਤ ਮਿੱਤਰਾਂ ਨਾਲ ਗੱਲ ਕੀਤੀ, ਉਹਨਾਂ ਨੇ ਪਹਿਲਾ ਸਵਾਲ ਮੈਨੂੰ ਇਹ ਕੀਤਾ ਸੀ ਵੀ ਜਦੋਂ ਆਏ ਸੀਗੇ ਤਾਂ ਇੰਸ਼ੋਰੈਂਸ ਕਰਵਾਈ ਸੀ ਕਿ ਨਹੀਂ?
ਇੰਸ਼ੋਰੈਂਸ ਨਹੀਂ ਜੀ ਕਰਵਾਈ ਜੀ, ਇਹ ਸਾਡੀ ਗਲਤੀ ਹੈ ਇੱਕ, ਤੇ ਬਾਕੀ ਜਿਹੜੇ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਨੂੰ ਵੀ ਮੈਂ ਇੱਕੋ ਗੱਲ ਕਹਿਣੀ ਆ ਵੀ ਕੋਈ ਤੁਹਾਡਾ ਫਰੈਂਡ ਹੁੰਦਾ ਵਾ, ਤੁਸੀਂ ਆਪ ਆਉਂਦੇ ਹੋ, ਕੋਈ ਵੀ ਆਉਂਦਾ ਵਾ, ਹਰ ਕਿਸੇ ਨੂੰ ਇੰਸ਼ੋਰੈਂਸ ਦੀ ਐਡਵਾਈਸ ਜ਼ਰੂਰ ਦਿਓ, ਤਾਂ ਜਾ ਕੇ ਵੀ ਅੱਗੇ ਪ੍ਰੋਬਲਮ ਨਾ ਆਵੇ। ਤਾਂ ਆਪਦੀ ਇੰਸ਼ੋਰੈਂਸ ਕਰਾਓ, ਆਪਦੀ ਫੈਮਿਲੀ ਦੀ ਕਰਾਓ, ਕੋਈ ਤੁਹਾਡੇ ਰਿਲੇਟਿਵਸ ਫਰੈਂਡਸ ਸਭ ਨੂੰ ਸੁਜੈਸਟ ਕਰੋ, ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖਣ।
ਦੋਸਤੋ, ਮੈਂ ਬੇਨਤੀ ਇਹੀ ਕਰਨੀ ਹੈ, ਤੇ ਇਹ ਲੜਕੇ ਨੇ ਵੀ ਕਰਤੀ ਹੈ, ਇਹ ਗਲਤੀਆਂ ਆਪਾਂ ਤੋਂ ਹੁੰਦੀਆਂ, ਪਰ ਫਿਰ ਵੀ ਗਲਤੀਆਂ ਦਾ ਖਮਿਆਜ਼ਾ ਵੀ ਆਪਾਂ ਨੂੰ ਭੁਗਤਣਾ ਪੈਂਦਾ। ਸਾਡੀ ਕਮਿਊਨਿਟੀ ਹੈ ਜਿਹੜੀ, ਉਹ ਬੜੀ ਦਿਆਲੂ ਹੈਗੀ ਹੈ ਜੀ, ਜਦੋਂ ਕੋਈ ਬੰਦਾ ਮੁਸੀਬਤ ਦੇ ਵਿੱਚ ਹੋਵੇ। ਇਹ ਲੜਕਾ ਸਟੂਡੈਂਟ ਆ ਦੋਸਤੋ, ਇਹਨਾਂ ਨੂੰ ਮਦਦ ਦੀ ਜ਼ਰੂਰਤ ਆ। ਮੈਂ ਆਪਣੇ ਨਗਾਰਾ ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨੀ, ਕਿਉਂਕਿ ਸਟੂਡੈਂਟ ਆਏ ਨੇ, ਇਹ $20,000 ਨਹੀਂ ਦੇ ਸਕਦੇ ਗੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਕੱਲੇ ਇਹੀ ਨਹੀਂ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿਤੇ ਕਿਤੇ ਜਦੋਂ ਕਿਸੇ 'ਤੇ ਬਿਪਤਾ ਪੈ ਜਾਂਦੀ ਹੈ, 20,000 ਕੀ ਜਿਹੜਾ ਪੱਕਾ ਬੰਦਾ ਹੋਵੇ ਉਹਨੂੰ ਵੀ ਦੇਣਾ ਔਖਾ ਹੈ, ਪਰ ਬੂੰਦ ਬੂੰਦ ਨਾਲ ਸਾਗਰ ਭਰਦਾ ਜੀ। ਜੇ ਤੁਸੀਂ ਥੋੜ੍ਹੀ ਬਹੁਤ ਮਦਦ ਕਰ ਸਕਦੇ ਹੋ ਜਿੰਨੀ ਵੀ ਆਪਣੀ ਸਮਰੱਥਾ ਮੁਤਾਬਕ, 10, 20, 50, 100 ਡਾਲਰ 'ਤੇ ਇਹਨਾਂ ਦਾ ਬੋਝ ਆ ਜਿਹੜਾ ਉਹ ਹਲਕਾ ਹੋ ਜੂ। ਚੰਗੀ ਗੱਲ ਇਹ ਹੈ, ਚੰਗੀ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਦੇ ਫਾਦਰ ਉਹ ਠੀਕ ਹੋਣ ਦੇ ਪ੍ਰੋਸੈਸ ਦੇ ਵਿੱਚ ਆਏ ਵਿੱਚ ਪਏ ਹੋਏ ਨੇ। ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਕਿ ਕੋਈ ਬੜੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ, ਪਰ ਮੌਕੇ 'ਤੇ ਪਤਾ ਲੱਗਣ ਦੇ ਕਰਕੇ ਅਤੇ ਕੈਨੇਡਾ ਦੇਸ਼ ਜਿਹੜੇ 'ਚ ਅਸੀਂ ਰਹਿ ਰਹੇ ਹਾਂ, ਇੱਥੇ ਮਨੁੱਖ ਦੀ ਜਾਨ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਫਟਾਫਟ ਹੋਸਪਿਟਲ ਪਹੁੰਚਣ ਕਰਕੇ ਉਹ ਠੀਕ ਹੋ ਰਹੇ ਨੇ ਜੀ। ਦੋਸਤੋ, ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਜ਼ਰੂਰ ਕਰੋ। ਕਿਹੜੇ ਤਰੀਕੇ ਨਾਲ ਤੁਹਾਡੀ ਮਦਦ ਕੀਤੀ ਜਾ ਸਕਦੀ ਹੈ ਜੀ?
ਸਰ, ਅਸੀਂ GoFundMe 'ਤੇ ਅਕਾਊਂਟ ਬਣਾਇਆ ਵਾ, ਤਾਂ ਉੱਥੇ ਜਾ ਕੇ ਤੁਸੀਂ ਜਿੰਨੇ ਵੀ ਤੁਹਾਡੀ ਸਮਰੱਥਾ ਦੇ ਅਕੋਰਡਿੰਗ ਜਿੰਨਾ ਵੀ ਤੁਸੀਂ ਮਤਲਬ ਕਰ ਸਕਦੇ ਹੋ ਡੋਨੇਟ ਕਰ ਦਿਓ।
ਮੇਰਾ
ਨਾਮ ਜੀ ਲਵਪ੍ਰੀਤ ਸਿੰਘ, ਫੋਨ ਨੰਬਰ ਹੈ ਜੀ 6474482722। ਆਈ ਰਿਪੀਟ, 6474482722।
ਤੇ ਤੁਹਾਡੇ ਬ੍ਰਦਰ ਦੇ ਨਾਂ ਤੇ ਵੀ ਮੇਰਾ ਖਿਆਲ ਉਹਨਾਂ ਨੇ ਵੀ GoFund ਵਾਲੀ ਜਿਹੜੀ ਮੈਨੂੰ ਤਾਂ ਯਾਦ ਨਹੀਂ ਰਹਿੰਦਾ ਐਪ ਵਗੈਰਾ ਹੈਗੀ ਆ, ਕੀ ਹੈ ਇਹ?
ਹਾਂਜੀ 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 ਹਾਂਜੀ
ਉਹਦਾ ਕੀ ਨਾਮ ਤੁਹਾਡੇ ਬ੍ਰਦਰ ਦਾ?
ਉਹਨਾਂ ਦਾ ਨਾਮ ਨਵਪ੍ਰੀਤ ਸਿੰਘ ਹੈ ਜੀ, NAVPREET। ਉਹਨਾਂ ਦਾ ਵੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 6475332722 6475332722।
ਤੇ ਸਾਡੇ ਜਿਹੜੇ ਵੈਸੇ ਤਾਂ ਕੁਝ ਸਪੋਂਸਰ ਨੇ, ਸਾਡੇ ਜਸਵੰਤ ਪੁਰਬਾ ਜੀ ਨੇ, ਪੁਰਬਾ ਰੈਨੋਵੇਸ਼ਨਸ ਨੇ, ਉਹਨਾਂ ਨੇ ਮੈਨੂੰ ਟੈਕਸਟ ਭੇਜਤਾ ਜੀ, ਕਹਿੰਦੇ $200 ਸਾਡੇ ਵੱਲੋਂ ਮਦਦ ਕੀਤੀ ਜਾਂਦੀ ਪੁਰਬਾ ਰੈਨੋਵੇਸ਼ਨਸ ਦੇ। ਧੰਨਵਾਦ ਪੁਰਬਾ ਸਾਹਿਬ ਤੁਹਾਡਾ ਬਹੁਤ ਬਹੁਤ। ਤੇ ਲਵਪ੍ਰੀਤ, ਕੋਈ ਗੱਲ ਨਹੀਂ, ਤੁਸੀਂ ਹਿੰਮਤ ਰੱਖੋ ਤੇ ਤੁਸੀਂ ਫੇਸਬੁੱਕ 'ਤੇ ਨਾ ਮੈਨੂੰ ਟੈਗ ਕਰ ਦਿਓ ਨਾਲ, ਹੈ ਨਾ। ਮੇਰਾ ਨਾਂ ਚਰਨਜੀਤ ਬਰਾੜ ਹੈਗਾ, ਮੈਨੂੰ ਵੀ ਅੱਗੇ ਦੇ ਕੇ ਸੁਨੇਹਾ ਪਹੁੰਚਿਆ ਸੀਗਾ, ਰਿਕੁਐਸਟ ਆਈ ਸੀਗੀ ਕਿਸੇ ਬਹੁਤ ਨੇੜੇ ਦੇ ਵਿਅਕਤੀ ਵੱਲੋਂ, ਉਹ ਕਹਿੰਦੇ ਸੀ ਜ਼ਰੂਰ ਰੇਡੀਓ 'ਤੇ ਅਨਾਊਂਸ ਕਰ ਦਿਓ। ਧੰਨਵਾਦ ਤੁਹਾਡਾ ਬਹੁਤ ਬਹੁਤ, ਤੁਸੀਂ ਰੇਡੀਓ 'ਤੇ ਹਿੰਮਤ ਕੀਤੀ ਆਉਣ ਦੀ, ਅਤੇ ਪ੍ਰੋਬਲਮ ਦੇ ਵਿੱਚ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਜੀ। ਮਿਹਰਬਾਨੀ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਪਿਤਾ ਜੀ ਛੇਤੀ ਠੀਕ ਹੋਣਗੇ। ਮਿਹਰਬਾਨੀ ਬਹੁਤ ਬਹੁਤ। ਦੋਸਤੋ, ਇਹ ਸਨ ਲਵਪ੍ਰੀਤ, ਜਿਵੇਂ ਮੈਂ ਦੱਸਿਆ ਇਹਨਾਂ ਨੇ ਵੀ ਦੱਸਤਾ ਬੜੀ ਡਿਟੇਲ ਦੇ ਵਿੱਚ, ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਜ਼ਰੂਰ ਕਰੋ। ਦੋਸਤੋ, ਸਾਲ ਦਾ ਅਖੀਰ ਆ, ਵੈਸੇ ਵੀ ਪਾਰਟੀਆਂ ਦੇ ਵਿੱਚ ਪੈਸੇ ਆਪਾਂ ਅਜਾਂ ਹੀ ਗਵਾ ਦਿੰਦੇ ਹਾਂ, ਅਤੇ ਜਿੰਨੀ ਵੀ ਮਦਦ ਕਰ ਸਕਦੇ ਹੋ ਇਹਨਾਂ ਦਾ ਬੋਝ ਆ ਜਿਹੜਾ ਥੋੜ੍ਹਾ ਜਿਹਾ ਹਲਕਾ ਹੋਵੇ। ਕਾਫੀ ਔਖਾ ਹੁੰਦਾ ਜਦੋਂ ਬੱਚਿਆਂ ਦੀ ਫੀਸ ਕੱਢਣੀ ਬਹੁਤ ਔਖੀ ਹੁੰਦੀ ਹੈ ਜੀ, ਮਹਿੰਗੀ ਫੀਸ ਹੁੰਦੀ ਹੈ ਬਹੁਤ, 3-3, 2-2 ਗੁਣਾ ਵੱਧ ਫੀਸ ਚਾਰਜ ਕਰਦੇ ਨੇ, ਅੱਗੇ ਫਿਰ ਥੋੜ੍ਹਾ ਬਹੁਤ ਕੰਮ ਕਰਕੇ ਆਪਦਾ ਗੁਜ਼ਾਰਾ ਕਰਦੇ ਨੇ। ਚਲੋ, ਚੰਗੀ ਗੱਲ ਇਹ ਆ, ਪਰ ਇੱਕ ਸਿੱਖਿਆ ਸਾਨੂੰ ਜ਼ਰੂਰ ਮਿਲਦੀ ਹੈ ਜੀ। ਦੋਸਤੋ, ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ ਲੱਗਦਾ ਤਾਂ ਬਹੁਤ ਕੌੜਾ, ਉਦੋਂ ਜਦੋਂ ਆਪਾਂ ਕਹਿੰਦੇ ਹਾਂ ਵੀ ਇੰਸ਼ੋਰੈਂਸ ਕਰਵਾਓ, ਉਹਨਾਂ ਨੂੰ ਲੱਗਦਾ ਵੀ ਸਾਨੂੰ ਤਾਂ ਕੁਛ ਹੋਣ ਨਹੀਂ ਲੱਗਿਆ, ਪਰ ਇਹ ਆਪਾਂ ਨੂੰ ਪਤਾ ਜੀ, ਬਾਈ ਚਾਂਸ ਇੱਥੇ ਐਕਸੀਡੈਂਟ ਹੋ ਜਾਵੇ, ਕੁਛ ਹੋਰ ਹੋ ਜਾਵੇ। ਮੈਨੂੰ ਯਾਦ ਆ, ਮੈਂ ਜਦੋਂ ਤਰਕਸ਼ੀਲ ਪੇਪਰ ਕੱਢਦਾ ਹੁੰਦਾ ਸੀ, ਤਰਕਸ਼ੀਲ ਟਾਈਮਸ, ਅਤੇ ਸਾਡਾ ਮੁੰਡਾ ਜਿਹੜਾ ਉਹ ਐਡਿਟ ਕਰਦਾ ਹੁੰਦਾ ਸੀ ਇੱਕ, ਉਹਦੀ ਮਦਰ ਇੱਕ ਵਾਰ ਐਮਰਜੈਂਸੀ ਇਸ 'ਤੇ ਇੱਥੇ ਬਿਮਾਰ ਹੋ ਗਈ, ਅਤੇ ਉਸ ਨੂੰ ਐਰੋਪਲੇਨ 'ਤੇ ਹੈਲੀਕਾਪਟਰ 'ਤੇ ਇੱਥੋਂ ਨਿਊਯਾਰਕ ਸ਼ਿਫਟ ਕਰਨਾ ਪਿਆ ਜੀ, ਅਤੇ ਉਹਦਾ 1.5 ਲੱਖ ਦਾ ਬਿੱਲ ਉਹਨੂੰ 67 ਸਾਲ ਹੋ ਗਏ ਸੀ, ਅਜੇ ਤੱਕ ਉਹ ਪੇ ਕਰ ਰਿਹਾ ਸੀ, ਕਹਿੰਦਾ ਜੀ ਕੇਸ ਵਗੈਰਾ ਕੀਤੇ ਪਤਾ ਨਹੀਂ, ਫਿਰ ਵੀ 40,000 ਸਾਨੂੰ ਦੇਣਾ ਪਿਆ। ਉਹ ਆਪਣੀ ਤਨਖਾਹ ਦੇ ਵਿੱਚੋਂ 500-700 ਡਾਲਰ ਮਹੀਨੇ ਦਾ ਕਟਵਾ ਰਿਹਾ ਸੀਗਾ। ਇੰਸ਼ੋਰੈਂਸ ਜ਼ਰੂਰੀ ਹੁੰਦੀ ਹੈ ਜੀ, ਇੰਨਾ ਮੈਂ ਇੰਸ਼ੋਰੈਂਸ ਨੂੰ ਇੱਥੇ ਕੋਈ ਜਦੋਂ ਐਡਵਰਟਾਈਜ਼ਮੈਂਟ ਕਰਨੀ ਹੋਈ ਕਰਾਂਗੇ, ਜ਼ਰੂਰ ਦੱਬ ਕੇ ਕਰਦੇ ਹਾਂ ਸਾਡੇ ਸਪੋਂਸਰਸ ਦੀ। ਪਰ ਮੈਂ ਇਸ ਵਕਤ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਤੁਹਾਡੇ ਕੋਈ ਵਿਜ਼ਟਰ ਵੀਜ਼ੇ 'ਤੇ ਆਉਂਦੇ ਹੁੰਦੇ ਆ, ਸੁਪਰ ਵੀਜ਼ਾ 'ਤੇ ਆਉਂਦੇ ਆ, ਤੁਹਾਡੇ ਰਿਸ਼ਤੇਦਾਰ ਆਉਂਦੇ ਆ, ਇਸ ਪ੍ਰਤੀ ਤੁਸੀਂ ਸਖ਼ਤ ਰੁੱਖ ਅਖਤਿਆਰ ਕਰਿਆ ਕਰੋ ਵੀ ਇੰਸ਼ੋਰੈਂਸ ਕਰਾ ਕੇ ਸਾਡੇ ਘਰ ਵੜਨਾ। ਅਤੇ ਪਹਿਲਾਂ ਜਦੋਂ ਤੁਸੀਂ ਸਪੋਂਸਰਸ਼ਿਪ ਲੈਟਰ ਭੇਜਦੇ ਹੋ, ਉਦੋਂ ਵੀ ਬੜੇ ਸਾਫ਼ ਜਿਹੇ ਸਪੱਸ਼ਟ ਸ਼ਬਦਾਂ 'ਚ ਕਹਿ ਦਿਆ ਕਰੋ ਵੀ ਮਿੱਤਰੋ, ਸਪੋਂਸਰਸ਼ਿਪ ਲੈਟਰ ਅਸੀਂ ਤਾਂ ਦੇਣਾ ਜੇ ਆਪਦੀ ਇੰਸ਼ੋਰੈਂਸ ਆਪ ਕਰਵਾਓਗੇ। ਜੇ ਠੀਕ ਹੈ, ਕਿਸੇ ਕਈ ਹਾਲਾਤ ਦੇ ਵਿੱਚ ਨਹੀਂ ਵੀ ਹੁੰਦਾ, ਫਿਰ ਪਹਿਲਾਂ ਆਪ ਇੰਸ਼ੋਰੈਂਸ ਕਰਵਾ ਦਿਉ, 300-400-200 ਡਾਲਰ ਦੇਣਾ ਸੌਖਾ ਹੁੰਦਾ, ਪਰ ਬਾਅਦ ਦੇ ਵਿੱਚ ਕਾਫ਼ੀ ਪ੍ਰੋਬਲਮ ਆਉਂਦੀ ਹੈ। ਖੈਰ ਜੀ, ਆਪਾਂ ਆਪਣੇ ਪ੍ਰੋਗਰਾਮ ਨੂੰ ਬਕਾਇਦਾ ਤੌਰ 'ਤੇ ਸ਼ੁਰੂ ਕਰਦੇ ਹਾਂ ਜੀ, ਪਰ ਪਹਿਲਾਂ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਸ਼ਿਵਿੰਦਰ ਨੂੰ ਵੀ ਨਾਲ ਲੈਂਦੇ ਹਾਂ ਯਾਰ ਅਤੇ ਆਪਾਂ।
ਲੋਵਿਟ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 647-8542-44 ਜਾਂ ਫਿਰ ਪਨਵੀਰ ਸਿੰਘ ਨਾਲ 647-4635-37 ਤੇ ਸੰਪਰਕ ਕਰੋ। ਟ੍ਰਾਈਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਮਰੋਕ ਲਾਅ ਆਫਿਸ ਵਾਲੇ ਵਿਪਨ ਦੀ ਮਰੋਕ ਜੀ ਸਪੋਂਸਰ ਕਰਦੇ ਨੇ ਰੀਅਲ ਸਟੇਟ ਕਲੋਜ਼ਿੰਗਸ ਦਾ, ਰੀਅਲ ਸਟੇਟ ਟ੍ਰਾਂਜੈਕਸ਼ਨ ਦਾ ਕੰਮ ਕਰਦੇ ਨੇ ਜੀ ਇਹ। ਤੁਸੀਂ ਪ੍ਰੋਪਰਟੀ ਖਰੀਦੀ ਵੇਚੀ ਹੈ, ਐਗਰੀਮੈਂਟ ਆਫ ਸੇਲ ਐਂਡ ਪਰਚੇਜ਼, ਸੋਰੀ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ ਤਾਂ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 905-790-8100 ਇਹਨਾਂ ਦਾ ਨੰਬਰ ਹੈ ਜੀ। ਪੂਰਵਾ ਰੈਨੋਵੇਸ਼ਨ ਵਾਲੇ, ਹੁਣੇ ਮੈਂ ਇਹਨਾਂ ਦਾ ਨਾਮ ਬੋਲ ਕੇ ਹਟਿਆ ਜੀ। ਸਭ ਤੋਂ ਪਹਿਲਾਂ ਇਹਨਾਂ ਨੇ ਟੈਕਸਟ ਕੀਤਾ ਕਿ ਜਿਹੜਾ ਬੱਚਾ ਪ੍ਰੋਬਲਮ ਦੇ ਵਿੱਚ ਆ, ਜਿਹਦੇ ਫਾਦਰ ਸਾਹਿਬ ਨੂੰ ਹਾਰਟ ਅਟੈਕ ਹੋਇਆ, ਵੀ ਮੈਂ ਆਪਣੇ ਵੱਲੋਂ ਉਹਦੀ ਮਦਦ ਕਰਦਾ $200। ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ, ਸਾਡੇ ਸਪੋਂਸਰ ਨੇ। 647-780-2210 ਪੂਰਵਾ ਰੈਨੋਵੇਸ਼ਨ ਵਾਲਿਆਂ ਦਾ ਨੰਬਰ ਹੈਗਾ ਜੀ। ਬੜਾ ਕਮਾਲ ਦਾ ਸੋਹਣਾ ਕੰਮ ਕਰਦੇ ਨੇ ਜੀ। ਜਦੋਂ ਤੁਸੀਂ ਇਹਨਾਂ ਨੂੰ ਫੋਨ ਕਰੋਗੇ ਤੇ ਇਹ ਤੁਹਾਨੂੰ ਕਹਿ ਦੇਣਗੇ ਜੀ ਉਹ ਆਹ ਪਹਿਲਾਂ ਫੋਨ ਤੁਸੀਂ ਲਓ ਤੇ ਉਹਨਾਂ ਦਾ ਕੀਤਾ ਹੋਇਆ ਕੰਮ ਦੇਖ ਕੇ ਆਓ, ਵੀਡੀਓਜ਼ ਦੇਖੋ ਕੀਤੇ ਹੋਏ ਕੰਮ ਦੀਆਂ, ਕਿਉਂਕਿ ਅਕਸਰ ਤੁਸੀਂ ਰੇਟ ਪੁੱਛਦੇ ਹੋ ਤੇ ਪਹਿਲਾਂ ਇਹੀ ਕਹਿੰਦੇ ਨੇ ਪਹਿਲਾਂ ਕੰਮ ਦੇਖ ਕੇ ਆਓ। ਫਿਰ ਜਦੋਂ ਤੁਸੀਂ ਕੰਮ ਦੇਖ ਲਿਆ ਫਿਰ ਰੇਟ ਪੁੱਛਣ ਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਂਦੀ। ਤੁਸੀਂ ਹਾਰਡਵੁੱਡ ਲਾਉਣੀ ਹੈ, ਲੈਮੀਨੇਟ ਫਲੋਰ ਲਾਉਣੀ ਹੈ, ਟਾਈਲਸ ਲਾਉਣੀਆਂ ਨੇ, ਪੇਂਟ ਕਰਾਉਣਾ ਘਰ ਨੂੰ, ਐਂਟਰੈਂਸ ਕਢਾਉਣੀ ਆ ਲੀਗਲ ਤਰੀਕੇ ਨਾਲ, ਲੀਗਲ ਬੇਸਮੈਂਟ ਬਣਾਉਣੀ ਆ, ਕੋਈ ਵੀ ਕੰਮ ਰੈਨੋਵੇਸ਼ਨ ਦਾ ਛੋਟਾ ਜਾਂ ਵੱਡਾ। ਪੂਰਵਾ ਰੈਨੋਵੇਸ਼ਨ 647-780-2210 ਇਹਨਾਂ ਦਾ ਨੰਬਰ ਹੈ ਜੀ। ਪ੍ਰੋਪਰਟੀ ਖਰੀਦਣੀ ਵੇਚਣੀ ਆ, ਰਾਜਕਲ ਸੀ ਜੀ, 416-566-2075, 416-566-2075 ਨੰਬਰ ਹੈ ਜੀ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਹੈ ਜਾਂ ਘਰ ਵੇਚਣਾ ਖਰੀਦਣਾ ਹੈਗਾ, ਤੁਸੀਂ ਰਾਜਕਲ ਸੀ ਨੂੰ ਤਾਲਮੇਲ ਕਰ ਲਿਓ। ਦੋਸਤੋ, ਹੱਥ ਦੇ ਵਿੱਚੋਂ ਜਿਵੇਂ ਕੁਛ ਨਿਕਲਦਾ ਹੁੰਦਾ, ਐਂ ਲੱਗਦਾ ਵੀ 2019 ਵੀ ਨਿਕਲ ਗਿਆ। ਹੋ ਸੰਭਲ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਚ ਨਹੀਂ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। 31 ਤਰੀਕ ਨੂੰ ਯਾਦ ਆਉਂਦਾ, ਕਾਸ਼ ਆਹ ਸਾਲ ਨਾ ਬੀਤਦਾ, ਪਰ ਇਹ ਤਾਂ ਬੀਤੀ ਜਾਣਾ। ਦੋਸਤੋ, ਬੀਤਦਿਆਂ ਬੀਤਦਿਆਂ ਆਪਣੀ ਉਮਰ ਦੇ ਹਿਸਾਬ ਨਾਲ ਅੰਦਾਜ਼ਾ ਲਾਓ, ਕਿਸੇ ਦੇ 40 ਬੀਤ ਗਏ, ਕਿਸੇ ਦੇ 50 ਬੀਤ ਗਏ, ਕਈਆਂ ਦੇ 70 ਬੀਤ ਗਏ ਹੋਣੇ ਆ, ਕਈ ਅਜੇ ਬੱਚੇ ਨੇ, ਉਹਨਾਂ ਨੂੰ ਅਹਿਸਾਸ ਨਹੀਂ ਵੀ ਸਮਾਂ ਬੀਤਦਾ ਵੀ ਹੁੰਦਾ। ਜਿਹੜੇ ਸਦਾ ਖੁਸ਼ੀਆਂ ਮਾਣਦੇ ਰਹਿੰਦੇ ਨੇ ਉਹਨਾਂ ਲਈ ਸਮਾਂ ਖੜਾ ਹੀ ਹੁੰਦਾ, ਪਰ ਜ਼ਿੰਦਗੀ ਆ ਜਿਹੜੀ ਇਹ ਇਕੱਲੀਆਂ ਖੁਸ਼ੀਆਂ ਨਹੀਂ ਜੀ, ਜ਼ਿੰਦਗੀ ਆ ਜਿਹੜੀ ਇਹ ਸੰਗ੍ਰਹਿ ਆ ਖੁਸ਼ੀਆਂ ਅਤੇ ਗਮੀਆਂ ਦਾ, ਦੁੱਖਾਂ ਦਾ। ਜਦੋਂ ਦੁੱਖ 'ਚ ਹੁੰਦਾ ਬੰਦਾ, ਤਕਲੀਫ 'ਚ ਹੁੰਦਾ, ਉਦੋਂ ਵੀ ਸਮਾਂ ਖੜ ਜਾਂਦਾ, ਪਰ ਕੁਦਰਤ ਦਾ ਅਸੂਲ ਆ ਜੀ, ਰੁੱਤਾਂ ਬਦਲਦੀਆਂ, ਇਵੇਂ ਹੀ ਬੰਦੇ ਦੀ ਜ਼ਿੰਦਗੀ ਵੀ ਬਦਲਦੀ ਰਹਿੰਦੀ ਆ। ਬੰਦਾ ਸਮੱਸਿਆ 'ਚੋਂ ਹੁੰਦਾ, ਸਮੱਸਿਆ 'ਚੋਂ ਬਾਹਰ ਨਿਕਲਦਾ, ਫਿਰ ਨਵੀਂ ਸਮੱਸਿਆ ਦੇ ਵਿੱਚ ਪੈਂਦਾ। ਇੱਕ ਹੋਰ ਮਿੱਤਰ ਨੇ ਜੀ $200 ਵਾਅਦਾ ਕੀਤਾ ਜੀ। ਖੈਰ ਕੋਈ ਨਹੀਂ ਦੋਸਤੋ, ਤੁਸੀਂ ਧੰਨਵਾਦ ਤੁਹਾਡਾ। ਤੁਸੀਂ ਇਹ ਜੀ ਇਸ਼ਪਾਲ ਭੁੱਟਾ ਜੀ ਨੇ ਜੀ frontierair.ca 416-275-5422 ਦਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਉਹ ਮੈਂ ਮੁੰਡੇ ਦਾ ਨਾਂ ਜਿਹੜਾ ਫੇਰ ਬੋਲ ਦੂੰਗਾ ਜੀ ਤੁਹਾਨੂੰ ਇੱਕ ਵਾਰੀ, ਅਤੇ ਉਹ ਜਿੰਨੀ ਵੀ ਉਹਦੀ ਮਦਦ ਕਰ ਸਕਦੇ ਆ ਉਹ ਕਰ ਦਿਓ। ਦੋਸਤੋ ਵੈਸੇ ਤੁਸੀਂ ਕਦੇ ਸਿੱਟਾ ਕੱਢ ਕੇ ਵੇਖਿਆ ਵੀ ਆਪਾਂ ਕਹਿ ਦਿੰਦੇ ਹਾਂ ਵੀ ਵਕਤ ਬੀਤ ਗਿਆ, ਵਕਤ ਸਾਡਾ ਹੋਣਾ ਚਾਹੀਦਾ, ਸਾਡੇ ਕੋਲ ਵਕਤ ਆ। ਵਾਕਿਆ ਹੀ ਵਕਤ ਆ ਜਿਹੜਾ ਉਹ ਬੀਤ ਰਿਹਾ ਕਿ ਵਕਤ ਸਾਨੂੰ ਧੱਕ ਰਿਹਾ? ਕਈ ਵਾਰੀ ਕਹਿੰਦੇ ਆਪਾਂ ਵੀ ਉਹ ਤਾਂ ਜੀ ਵਕਤ ਨੂੰ ਧੱਕਾ ਲਾ ਰਿਹਾ। ਮੈਨੂੰ ਇਸ ਤਰ੍ਹਾਂ ਲੱਗਦਾ ਵਕਤ ਸਾਨੂੰ ਧੱਕਾ ਲਾਈ ਜਾਂਦਾ। ਕਿਵੇਂ? 8 ਘੰਟੇ ਤਾਂ ਸੌਣ ਦੇ ਹੋ ਗਏ, ਉਹ ਤਾਂ ਤੁਸੀਂ ਗਿਣੋ ਹੀ ਨਾ। 8 ਘੰਟੇ ਹੋ ਗਏ ਕੰਮ ਦੇ, ਉਹ ਵੀ ਨਾ ਗਿਣੋ। ਅਤੇ 2-3 ਘੰਟੇ ਲਾ ਲਓ ਤੁਸੀਂ ਸੌਣ ਦੀ, ਅਤੇ ਸੌਣ ਦੀ ਤਿਆਰੀ ਕਰਨ, ਅਤੇ ਜਿਹੜਾ 8 ਘੰਟੇ ਕੰਮ 'ਤੇ ਲਾਉਣੇ ਉਹਦੀ ਤਿਆਰੀ ਕਰਨ, ਨਹਾਉਣਾ ਧੋਣਾ ਖਾਣਾ ਪੀਣਾ, 2-3 ਘੰਟੇ ਉਹ ਲਾ ਲਓ। 2-3 ਘੰਟੇ ਲਾ ਲਓ ਤੁਸੀਂ ਇੱਧਰ ਉੱਧਰ ਦੇਖਣ 'ਤੇ ਵੀ ਫਲਾਨਾ ਕੀ ਕਰਦਾ ਸੀ, ਅਸੀਂ ਕੀ ਕਰਨਾ, ਫਿਊਚਰ 'ਚ ਕੀ ਹੋਣਾ ਚਾਹੀਦਾ, ਆਹ ਕਰਨਾ ਉਹ ਕਰਨਾ ਇਹ ਕਰਨਾ, ਅਤੇ 2-3 ਘੰਟੇ ਲਾ ਲਓ ਓਵਰ ਟਾਈਮ ਦੇ, ਕਿਉਂਕਿ 8 ਘੰਟੇ ਲਾ ਕੇ ਗੁਜ਼ਾਰਾ ਨਹੀਂ ਹੁੰਦਾ। ਅਤੇ ਫਿਰ ਤੁਸੀਂ ਸਿੱਟਾ ਕੱਢ ਕੇ ਦੇਖੋ ਬਈ ਵਾਕਿਆ ਹੀ ਆਪਾਂ ਜ਼ਿੰਦਗੀ ਜਿਉਂ ਰਹੇ ਹਾਂ ਕਿ ਜ਼ਿੰਦਗੀ ਆਪਾਂ ਨੂੰ ਜਿਵੇਂ ਹਨੇਰੀ ਉਡਾ ਕੇ ਲਿਜਾ ਰਹੀ ਹੁੰਦੀ ਆ, ਵੀ ਹਨੇਰੀ ਵਾਂਗੂ ਆਪਾਂ ਨੂੰ ਜ਼ਿੰਦਗੀ ਉਡਾਈ ਜਾਂਦੀ ਆ। ਇਹ 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 ਕਿਉਂ ਹੁੰਦਾ ਹੈ? ਇਹ ਸਾਲ ਬੀਤਦਾ ਜਾਂਦਾ, 31 ਤਰੀਕ ਨੂੰ ਸਾਨੂੰ ਯਾਦ ਆਉਂਦਾ, ਆਪਾਂ ਕਹਿੰਦੇ ਹਾਂ ਕਿ ਸਮਾਂ ਹੈਗਾ ਸਾਡੇ ਕੋਲ ਕਾਫੀ ਹੈਗਾ। ਸਾਡੇ ਦਾਦੇ ਪੜਦਾਦੇ ਆ ਜਿਹੜੇ, ਉਹਨਾਂ ਤੋਂ ਕਿਤੇ ਜੇ ਬੈਠ ਕੇ ਗੱਲ ਕਰੀ, ਉਹ ਵੀ ਕਹਿੰਦੇ ਸੀ ਵੀ ਪਹਿਲਾਂ ਸੋਚਦੇ ਹੁੰਦੇ ਸੀ ਸਮਾਂ ਕਾਫੀ ਆ, ਅਤੇ ਕੋਈ ਨਹੀਂ ਆਹ ਕੰਮ ਆਹ ਕਰ ਲਾਂਗੇ, ਐਂ ਕਰ ਲਾਂਗੇ, ਉਵੇਂ ਕਰ ਲਾਂਗੇ। ਬੁੜੇ ਹੋ ਗਏ, ਬਜ਼ੁਰਗ ਹੋ ਗਏ, ਮੰਜੇ 'ਤੇ ਪੈ ਗਏ, ਅਤੇ ਮੰਜੇ 'ਤੇ ਪੈ ਕੇ ਅਤੇ ਰਾਮ ਨਾਮ ਸੱਤ ਹੈ ਹੋ ਗਈ। ਇੱਥੇ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਬੰਦਾ ਜਿਹੜਾ ਉਹ ਬਲ ਸਾਹਿਬ ਦਾ ਫਿਊਨਰਲ ਹੋਵਾਂ ਡੱਬੇ 'ਚ ਜਾ ਵੜਦਾ। ਫਿਰ ਸੋਚਦਾ ਬੰਦਾ, ਮੈਂ ਕਈ ਵਾਰੀ ਸੋਚਦਾ ਹੁੰਦਾ ਉੱਥੇ ਬੰਦਾ ਬੜਾ ਉਦਾਸ ਹੁੰਦਾ ਜਦੋਂ ਫਿਊਨਰਲ ਹੋਮ ਦੇ ਵਿੱਚ ਹੁੰਦਾ। ਉਹ ਕਈ ਵਾਰੀ ਮੈਂ ਚਿਹਰੇ ਪੜ੍ਹਨ ਦੀ ਕੋਸ਼ਿਸ਼ ਕੀਤੀ ਆ ਵੀ ਬੰਦਾ ਉਦਾਸ ਕਿਉਂ ਆ, ਕੀ ਵਾਕਿਆ ਜਿਹੜਾ ਬੰਦਾ ਚਲਿਆ ਗਿਆ ਉਹਦੀ ਖਾਤਰ ਉਦਾਸ ਆ। ਮੈਂ ਕਿਤੇ ਨਾ ਕਿਤੇ ਸਿੱਟਾ ਕੱਢਣ ਦੀ ਕੋਸ਼ਿਸ਼ ਕਰਦਾ ਹੁੰਦਾ ਵੀ ਹੋ ਸਕਦਾ ਉਹਦੀ ਖਾਤਰ ਵੀ ਉਦਾਸ ਹੋਵੇ, ਪਰ ਮੈਨੂੰ ਲੱਗਦਾ ਬੰਦਾ ਆਪਦੀ ਖਾਤਰ ਉਦਾਸ ਹੁੰਦਾ ਵੀ ਮੇਰੇ ਨਾਲ ਵੀ ਇਹ ਕੁਝ ਵਾਪਰਨਾ, ਮੈਂ ਤਾਂ ਅਜੇ ਕੀਤਾ ਹੀ ਨਹੀਂ ਕੁਛ, ਵਕਤ ਤਾਂ ਲੰਘ ਗਿਆ, 35 ਦੇ 40 ਦੇ 50 ਦੇ 60 ਦੇ 70 ਸਾਲ ਦੇ ਹੋ ਗਏ, ਕੀਤਾ ਕੀ ਆ? ਕੀਤਾ ਮੋਰਗੇਜਸ ਪੇ ਆਫ ਕੀਤੀਆਂ, ਉਹ ਵੀ ਨਹੀਂ ਪੇ ਆਫ ਹੋਈਆਂ, ਕਿਉਂਕਿ ਜਦੋਂ ਨੂੰ ਪੇ ਆਫ ਹੋਣ ਵਾਲੀ ਹੁੰਦੀ ਹੈ ਮੋਰਗੇਜ, 8-9 ਲੱਖ ਦਾ ਘਰ ਲਿਆ ਹੁੰਦਾ ਅਤੇ 10-12-15 ਸਾਲ ਲੰਘ ਜਾਂਦੇ ਆ ਹਿੰਮਤ ਮਾਰ ਕੇ ਓਵਰ ਓਵਰ ਟਾਈਮ ਲਾਉਂਦੇ ਆਉਂਦੇ, ਅਤੇ ਫਿਰ ਜਦੋਂ ਨੂੰ ਪੇ ਆਫ ਹੋਣ ਵਾਲੀ ਹੁੰਦੀ ਹੈ, ਫਿਰ ਬੱਚਿਆਂ ਨੇ ਯੂਨੀਵਰਸਿਟੀ ਜਾਣਾ ਹੁੰਦਾ, ਬੱਚਿਆਂ ਦੇ ਵਿਆਹ ਕਰਨੇ ਹੁੰਦੇ, ਆਹ ਹੁੰਦਾ ਉਹ ਹੁੰਦਾ, ਉਹਨੂੰ ਫਿਰ ਰੀਫਾਈਨੈਂਸ ਕਰਾ ਕੇ ਆਲਮੋਸਟ 80% ਲੋਨ ਫਿਰ ਚੱਕ ਲਿਆ ਜਾਂਦਾ। ਇੱਕ ਦੋ ਵਾਰੀ ਰੀਫਾਈਨੈਂਸ ਕਰਾਈ, ਬੰਦਾ ਉੱਧਰੋਂ ਫਿਊਨਰਲ ਹੋਮ ਦੇ ਵਿੱਚ, ਅਤੇ ਘਰ ਉਵੇਂ ਦਾ ਉਵੇਂ ਪੇ ਕਰਨ ਵਾਲਾ ਖੜਾ। ਇਹ ਸੱਚਾਈ ਹੈ ਜੀ ਸਾਡੇ ਸਮਿਆਂ ਦੀ, ਬਈ ਵਕਤ ਸਾਨੂੰ, ਵਕਤ ਹਨੇਰੀ ਹੈ ਅਤੇ ਅਸੀਂ ਜਿਵੇਂ ਹਨੇਰੀ ਸੁੱਕੇ ਪੱਤਿਆਂ ਨੂੰ ਉਡਾ ਕੇ ਲਈ ਜਾਂਦੀ ਹੈ, ਆਈਂ ਵਕਤ ਸਾਨੂੰ ਉਡਾਈ ਜਾਂਦਾ। ਕਾਸ਼ ਕਿਤੇ ਵਕਤ ਜ਼ਿੰਦਗੀ ਦਾ, ਆਪਾਂ ਨਹੀਂ ਕਹਿੰਦੇ ਕਿ ਵਕਤ ਸਾਡੇ ਹੱਥ ਦੇ ਵਿੱਚ ਹੋਵੇ, ਵਕਤ ਸਾਡੇ ਹੱਥ 'ਚ ਹੋ ਹੀ ਨਹੀਂ ਸਕਦਾ, ਪਰ ਵਕਤ ਨੂੰ ਮਾਨਣਾ, ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣਾ, ਜ਼ਿੰਦਗੀ ਨੂੰ ਰੱਜ ਕੇ ਜਿਉਣਾ, ਉਹ ਸਾਡੇ ਵੱਸ ਦੇ ਵਿੱਚ ਨਹੀਂ ਰਿਹਾ। ਹਾਲਾਤ ਇਹੋ ਜਿਹੇ ਬਣ ਗਏ ਜਾਂ ਇਹੋ ਜਿਹੇ ਬਣਾ ਦਿੱਤੇ ਗਏ, ਬਹੁਗਿਣਤੀ ਲੋਕਾਂ ਦੇ ਹਾਲਾਤ ਇਹੋ ਜਿਹੇ ਬਣ ਗਏ ਨੇ, ਮੈਂ ਬਹੁਗਿਣਤੀ ਨਹੀਂ, ਮੈਂ ਸਾਰਿਆਂ ਨੂੰ ਹੀ ਕਹੂੰਗਾ, ਕਿਉਂਕਿ ਜਿਹੜੇ ਪੈਸੇ ਕਮਾਉਣ ਦੀ ਦੌੜ 'ਚ ਨੇ, ਕਾਰਪੋਰੇਟ ਸੈਕਟਰ ਹੈਗਾ, ਉਹਨਾਂ ਦੇ ਵੀ ਵੱਡੇ ਤੋਂ ਵੱਡੇ ਬੰਦੇ CEO ਦਾ ਅੰਦਾਜ਼ਾ ਲਾ ਲਓ, ਉਹਨਾਂ ਕੋਲ ਤਾਂ, ਉਹ ਤਾਂ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਉਹ ਖਾਣਾ ਖਾਂਦੇ ਹੋਏ ਵੀ 2-2-3-3 ਕੰਮ ਕਰ ਰਹੇ ਨੇ। ਅਤੇ ਜਿਹੜਾ ਆਮ ਬੰਦਾ ਜਿਹੜਾ ਉਹ ਆਪਣੀ ਕਿਰਤ ਸ਼ਕਤੀ ਵੇਚਦਾ, ਪਰ ਮੁਕਾਬਲੇ 'ਤੇ ਉਹਨੂੰ ਮਿਲਦਾ ਕੁਛ ਨਹੀਂ, ਉਹ ਆਪਦੇ 8-9-10 ਘੰਟੇ ਵੇਚ ਰਿਹਾ। ਇਹ ਬੜਾ ਬਹੁਤ ਜਾਣੀ ਅਸਾਵਾਂ ਜਿਹਾ ਸੌਦਾ, ਇਹ ਉਹ ਵੇਚੀ ਜਾਂਦਾ ਪਰ ਉਹਨੂੰ ਮੁੱਲ ਮਿਲਦਾ ਨਹੀਂ, ਉਹ ਖਰੀਦਣਾ ਚਾਹੁੰਦਾ ਮੁੱਲ ਤਾਂ ਕਿ ਮੈਂ ਵਕਤ ਨੂੰ ਇੰਜੋਏ ਕਰ ਸਕਾਂ, ਥੋੜ੍ਹਾ ਜਿਹਾ ਆਪਣੀ ਫੈਮਿਲੀ ਨੂੰ ਵਕਤ ਦੇ ਸਕਾਂ। ਅਤੇ ਸਭ ਤੋਂ ਮਾੜੀ ਗੱਲ ਜਿਹੜੀ ਵਰਸਟ ਥਿੰਗ ਇਸ ਸਿਸਟਮ ਦੇ ਵਿੱਚ, ਜਿਹਨੂੰ ਤੁਹਾਡੇ 'ਚੋਂ ਬਹੁਤ ਚੰਗੀ ਵੀ ਗਿਣਦੇ ਆ, ਵੀ ਬੱਚਿਆਂ ਨੂੰ ਕੰਮ ਕਰਨਾ ਪੈ ਰਿਹਾ। ਬੱਚੇ ਆ ਜਿਹੜੇ, ਤੁਸੀਂ ਲੱਖ ਉਦਾਹਰਣਾਂ ਦੇ ਦਿਓ ਜੀ, ਠੀਕ ਆ, ਤੁਸੀਂ ਸਾਰੇ ਇੱਕ ਪਾਸੇ ਹੋ ਜਾਓ, ਮੈਂ ਫਿਰ ਵੀ ਇਕੱਲਾ ਇੱਕ ਪਾਸੇ ਹੋਊਂਗਾ ਵੀ ਬੱਚਿਆਂ ਨੂੰ, ਨੌਜਵਾਨਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ। ਬੱਚਿਆਂ ਨੇ ਜੇ ਆਪਣੀ ਜਿਹੜੀ ਉਹਨਾਂ ਦੇ ਅੰਦਰ ਕਿਊਰੀਓਸਿਟੀ ਪਈ ਹੁੰਦੀ ਆ, ਚੀਜ਼ਾਂ ਨੂੰ ਜਾਣਨ ਦੀ ਭੁੱਖ ਪਈ ਹੁੰਦੀ ਆ, ਆਲੇ ਦੁਆਲੇ ਨੂੰ ਸਮਝਣ ਦੀ, ਆਲੇ ਦੁਆਲੇ ਨੂੰ ਚੰਗਾ ਬਣਾਉਣ ਦੀ, ਕੁਝ ਚੰਗਾ ਸਿਰਜਣ ਦੀ, ਚੰਗਾ ਕਰਨ ਦੀ, ਉਹ ਕੰਮ ਦੇ ਬੋਝ ਦੇ ਥੱਲੇ ਉਹ ਮਰ ਜਾਂਦੀ ਹੈ, ਉਹ ਪੜ੍ਹਾਈ ਦੇ ਬੋਝ ਥੱਲੇ ਵੀ ਮਰ ਜਾਂਦੀ ਹੈ। ਇਹਦੇ ਨਾਲ ਵੀ ਤੁਸੀਂ ਅਸਹਿਮਤ ਹੋਵੋਗੇ, ਜਿੰਨਾ ਕਾਲਜਸ ਦਾ, ਯੂਨੀਵਰਸਿਟੀ ਦਾ ਕਿਤਾਬਾਂ ਦਾ ਬੋਝ, ਕੰਪਿਊਟਰਾਂ 'ਤੇ ਕੰਪਿਊਟਰ 'ਤੇ ਬੈਠੇ ਆ, ਅੱਖਾਂ ਨੂੰ ਐਨਕਾਂ ਲਾਈਆਂ ਹੋਈਆਂ, ਬੁਰਾ ਹਾਲ ਆ, ਮਾਂ ਪਿਓ ਯੂਨੀਵਰਸਿਟੀ ਦੀ ਫੀਸ ਨਹੀਂ ਦੇ ਸਕਦੇ, ਬੱਚਿਆਂ 'ਤੇ ਇਹਦਾ ਵੀ ਬੋਝ ਆ, ਜਿਹੜੇ ਯੂਨੀਵਰਸਿਟੀ ਤੋਂ ਚਲੇ ਗਏ ਉਹਨਾਂ 'ਤੇ ਕਰਜ਼ੇ ਦਾ ਬੋਝ ਆ। ਤੁਸੀਂ ਕਹੋਗੇ ਬਹੁਤ ਲਾਈਫ ਇੰਜੋਏ ਕਰਦੇ ਆ, ਉਹ ਤਾਂ ਜਦੋਂ ਡਾਟਾ ਕੱਢ ਕੇ ਦੇਖੋਗੇ ਵੀ 1.5 ਲੱਖ ਦੀ ਜੋਬ ਲੈ ਲਈ ਅਤੇ ਉਹਦੇ 'ਚੋਂ ਉਹਦੇ ਪੱਲੇ ਕੀ ਪਿਆ, ਫਿਰ ਤੁਹਾਨੂੰ ਪਤਾ ਲੱਗੂਗਾ। ਮਤਲਬ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਸਾਡੇ ਹੱਥ ਦੇ ਵਿੱਚ ਨਹੀਂ ਰਹੀ, ਵਕਤ ਨੂੰ ਅਸੀਂ ਇੰਜੋਏ ਕਰਨ ਦੇ ਕਾਬਲ ਨਹੀਂ ਰਹੇ, ਸਿਸਟਮ ਇਹੋ ਜਿਹਾ ਬਣ ਗਿਆ। ਇਹ ਇਸ ਕਰਕੇ ਸਾਨੂੰ ਲੱਗਦਾ ਵੀ ਵਕਤ ਗਿਆ, ਜੇ ਵਕਤ ਨੂੰ ਅਸੀਂ ਇੰਜੋਏ ਕੀਤਾ ਹੋਵੇ ਨਾ, ਫਿਰ ਸਾਨੂੰ ਇਸ ਗੱਲ ਦਾ ਬਹੁਤਾ ਗਿਲਾ ਨਾ ਹੋਵੇ ਕਿ ਜ਼ਿੰਦਗੀ ਲੰਘ ਗਈ, ਫਿਰ ਇਹ ਇਸ ਤਰ੍ਹਾਂ ਹੋਵੇ, ਸੰਤੁਸ਼ਟੀ ਹੋਵੇ, ਕੋਈ ਨਹੀਂ ਜ਼ਿੰਦਗੀ ਲੰਘ ਗਈ, ਸੋਹਣੇ ਤਰੀਕੇ ਨਾਲ ਜਿਉਈ। ਖੈਰ ਹੁਣ ਵੀ ਇਹੋ ਜਿਹੇ ਮਾੜੇ ਹਾਲਾਤ 'ਚ ਵੀ ਬਹੁਤ ਲੋਕ ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਂਦੇ ਨੇ, ਗਰਦਨ ਉੱਚੀ ਚੱਕ ਕੇ ਜ਼ਿੰਦਗੀ ਜਿਉਂਦੇ ਨੇ, ਹਾਲਾਤਾਂ ਦੇ ਨਾਲ ਦੋ ਚਾਰ ਹੁੰਦੇ ਨੇ, ਦੱਬ ਕੇ ਕੰਮ ਕਰਦੇ ਨੇ, ਦਸਾਂ ਨੌਵਾਂ ਦੀ ਕਿਰਤ ਕਰਦੇ ਨੇ, ਹੱਡ ਭੰਨਵੀ ਮਿਹਨਤ ਕਰਦੇ ਨੇ। ਪਰ ਸਵਾਲ ਇਹ ਹੈ, ਜੇ ਦੁਨੀਆਂ ਦਾ ਸਿਸਟਮ ਵਧੀਆ ਹੋਵੇ, ਇਹ ਜ਼ਿੰਦਗੀ ਹੋਰ ਵੀ ਸੋਹਣੇ ਤਰੀਕੇ ਨਾਲ ਜਿਉਂ ਜਾ ਸਕਦੀ। ਸਾਡਾ ਸਿਸਟਮ ਮੁਕਾਬਲਤਨ ਵਧੀਆ, ਇਸ ਕਰਕੇ ਸਾਨੂੰ ਜ਼ਿੰਦਗੀ ਥੋੜ੍ਹੀ ਜਿਹੀ ਚੰਗੀ ਲੱਗਦੀ ਹੈ। ਜਿਹਨੂੰ ਪੈਸੇ ਬਣਦੇ ਨੇ ਉਹਨੂੰ ਹੋਰ ਚੰਗੀ ਲੱਗਦੀ, ਜੇ ਕੈਨੇਡਾ 'ਚ ਕਿਸੇ ਨੂੰ ਪੈਸੇ ਨਾ ਬਣ, ਫਿਰ ਕੈਨੇਡਾ ਬੜਾ ਭੈੜਾ ਲੱਗਦਾ ਸਾਨੂੰ। ਨਵੇਂ ਆਏ ਇਮੀਗ੍ਰੈਂਟ ਨੂੰ ਪੁੱਛੋ, ਸਟੂਡੈਂਟਾਂ ਨੂੰ ਪੁੱਛੋ, ਜਿਹਦੀ ਜੋਬ ਚਲੀ ਜਾਂਦੀ ਉਹਨੂੰ ਪੁੱਛ ਕੇ ਦੇਖੋ, ਜਿਹਦਾ ਕ੍ਰੈਡਿਟ ਖਰਾਬ ਹੋ ਜਾਂਦਾ ਉਹਨੂੰ ਪੁੱਛ ਕੇ ਦੇਖੋ, ਜਿਹਦੇ ਨਾਲ ਪੈਸਿਆਂ ਦੀ ਠੱਗੀ ਵੱਜ ਜਾਂਦੀ ਉਹਨੂੰ ਪੁੱਛ ਕੇ ਦੇਖੋ। ਠੱਗ ਥਾਂ ਥਾਂ 'ਤੇ ਨੇ ਜੀ, ਕਾਨੂੰਨੀ ਤਰੀਕੇ ਨਾਲ ਠੱਗੀ ਮਾਰੀ ਜਾਂਦੀ ਹੈ, ਜੱਜ ਦੇ ਨੱਕ ਦੇ ਹੇਠ ਬੈਠ ਕੇ ਠੱਗੀ ਮਾਰੀ ਜਾਂਦੇ। ਅਤੇ ਠੱਗ ਚੋਰ ਨੇ ਜਿਹੜੇ, ਉਹ ਕਿਉਂਕਿ ਉਹਨਾਂ ਦੇ ਵਕੀਲ ਬੜੇ ਤਕੜੇ ਹੁੰਦੇ ਨੇ, ਬੜੇ ਤੇਜ਼ ਤਰਾਰ ਹੁੰਦੇ ਨੇ, ਜੱਜ ਸਾਹਿਬ ਨੇ ਤਾਂ ਫੈਸਲਾ ਉਹੀ ਕਰਨਾ ਜਿਹੜਾ ਕਾਗਜ਼ਾਂ ਸਾਹਮਣੇ ਪੇਸ਼ ਕੀਤਾ ਗਿਆ। ਮਾੜਾ ਬੰਦਾ ਉਹਦਾ ਵਕੀਲ ਵੀ ਸਸਤਾ ਹੋਊਗਾ, ਉਹਨੇ ਦਲੀਲ ਵੀ ਉਹੋ ਜਿਹੀ ਕੱਚੀ ਪਿੱਲੀ ਦੇਣੀ ਹੈ। ਇਸ ਕਰਕੇ ਇਹੋ ਜਿਹਾ ਸਿਸਟਮ ਚੱਲ ਰਿਹਾ। ਬਾਕੀ ਆ ਸਾਡੇ ਗੁਆਂਢ ਦੇ ਵਿੱਚ ਜਿਹੜੇ ਥਾਣੇਦਾਰ ਬੈਠੇ ਨੇ ਅਮੈਰੀਕਨਸ, ਇਹਨਾਂ ਦਾ ਤਾਂ ਕੰਮ ਹੀ ਇਹ ਹੈ ਵੀ ਦੁਨੀਆਂ ਦੇ ਵਿੱਚ ਜਿੱਥੇ ਠੱਗੀ ਮਾਰ ਨੂੰ ਥਾਂ ਮਿਲੀ ਇਹਨਾਂ ਨੂੰ, ਜੇ ਪਹਿਲਾਂ ਤਾਂ ਧਿਆਨ ਦੇ ਨਾਲ ਇਹ ਦੇਖਦੇ ਨੇ ਵੀ ਇਹ ਦੇਸ਼ ਨੂੰ ਵਿਗਾੜਨਾ ਕਿਵੇਂ। ਆਹ ਸਾਡੇ ਨੇੜੇ ਪ੍ਰੈਜ਼ੀਡੈਂਟ ਬਲੀਵੀਆ ਦਾ ਜਿਹੜਾ ਹੁਣ ਉਹਨੂੰ ਭਜਾਇਆ, ਉੱਥੇ ਬਗਾਵਤ ਕਰਾਈ ਹੈ। ਕਾਰਨ ਕੀ ਹੈ? ਕਾਰਨ ਇਹ ਕਿਹਾ ਜਾਂਦਾ ਵੀ ਉੱਥੇ ਲਿਥੀਅਮ ਜਿਹੜਾ ਮਟੀਰੀਅਲ ਆ, ਐਲੀਮੈਂਟ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਡਿਮਾਂਡ ਬੜੀ ਵਧਣੀ ਆ। ਉੱਥੇ ਲਿਥੀਅਮ ਦੇ ਖਜ਼ਾਨੇ ਨੇ, ਪਹਿਲਾਂ ਇਹ ਤੇਲ ਦੇ ਖਜ਼ਾਨੇ ਆ ਅਤੇ ਲੁੱਟਮਾਰ ਕਰਦੇ ਸੀ, ਹੁਣ ਇਹਨਾਂ ਨੂੰ ਲੱਗਦਾ ਜਿੱਥੇ ਜਿੱਥੇ ਵਧੀਆ ਮੈਟਲਸ ਪਈਆਂ, ਫਿਊਚਰ ਦੇ ਵਿੱਚ ਬੈਟਰੀਜ਼ ਦਾ ਸਕੋਪ ਹੈਗਾ। ਲਿਥੀਅਮ ਉਹ ਸੋਚ ਰਹੇ ਸੀ ਕਿ ਲਿਥੀਅਮ ਦੀ ਪ੍ਰਾਈਸ ਅਸੀਂ ਤੈਅ ਕਰਿਆ ਕਰਾਂਗੇ, ਰਾਜ ਪਲਟਾ ਕੇ ਉਹ ਮਾਰਿਆ। ਮਤਲਬ ਬਿਲੀਅਨਸ ਆਫ ਡਾਲਰਸ ਦੇ ਐਰੋਪਲੇਨ ਇਹਨਾਂ ਕੋਲ, ਮਿਲੀਅਨਸ ਆਫ ਡਾਲਰ ਦੀਆਂ ਮਿਜ਼ਾਈਲਸ ਲੈ ਕੇ, ਅਤੇ ਫੌਜ ਚਾੜ ਦਿੰਦੇ ਆ, ਮਾਰਦੇ ਕਿਹਨੂੰ ਨੇ, ਜਿਨ੍ਹਾਂ ਵਿਚਾਰਿਆਂ ਦੀ ਤਨਖਾਹ $1 ਪਰ ਡੇ ਤੋਂ ਵੀ ਘੱਟ ਆ। ਹੈਰਾਨੀ ਹੋਈ ਹੋਈ ਆ ਵੀ ਇਹੋ ਜਿਹੇ ਵਕਤ ਦੇ ਵਿੱਚ ਅਸੀਂ ਜਿਉਂ ਰਹੇ ਹਾਂ, ਜਿੱਥੇ ਜੇ ਭਾਰਤ ਦੀ ਗੱਲ ਕਰਨੀ ਹੋਵੇ, ਸ਼ਿਵਿੰਦਰ ਜੀ ਕਰਨਗੇ, ਜਿੱਥੇ ਸਾਫ਼ ਅਤੇ ਸਪੱਸ਼ਟ ਕਹਿ ਦਿੱਤਾ ਜਾਂਦਾ, ਜਿਨ੍ਹਾਂ ਦੇ ਵੱਡੇ ਵਡੇਰੇ, ਦਾਦੇ ਪੜਦਾਦੇ, ਜਿਹੜੇ ਦੋ ਹਜ਼ਾਰ ਸਦੀਆਂ ਤੋਂ, 1500 ਸਾਲ ਤੋਂ, 1000 ਸਾਲ ਤੋਂ, 500-400 ਸਾਲ ਤੋਂ ਉਸੇ ਦੇਸ਼ 'ਚ ਹੀ ਰਹਿ ਰਹੇ ਨੇ, 22 ਕਰੋੜ ਕਹਿੰਦੇ ਜੀ ਤੁਸੀਂ ਤਾਂ ਇੱਥੋਂ ਦੇ ਹੁਣ, ਪਹਿਲਾਂ ਇਕੱਲੇ 22 ਕਰੋੜ ਹੀ ਨਹੀਂ, ਸਾਰੇ ਦੇ ਸਾਰੇ ਹੀ 100-125 ਕਰੋੜ ਕਹਿੰਦੇ ਜੀ ਤੁਸੀਂ ਕਾਗਜ਼ ਪੱਤਰ ਦਿਖਾਓ ਆਪਦੇ, ਫਿਰ ਅਸੀਂ ਤੁਹਾਨੂੰ ਮੰਨਾਂਗੇ ਤੁਸੀਂ ਸ਼ਹਿਰੀ ਆ। ਅੱਛਾ, ਆਪਦੇ ਯੂਨੀਵਰਸਿਟੀ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਪੇਪਰ ਨਹੀਂ ਪੇਸ਼ ਕਰ ਸਕਦਾ, ਲੋਕਾਂ ਤੋਂ ਦਾਦਿਆਂ ਪੜਦਾਦਿਆਂ ਦੇ ਕਾਗਜ਼ ਮੰਗਦਾ। ਮਤਲਬ ਅਸੀਂ ਇਹੋ ਜਿਹੇ ਵਕਤ ਦੇ ਵਿੱਚ ਰਹਿ ਰਹੇ ਹਾਂ। ਤੁਸੀਂ ਦੇਖੋ ਉਹ ਵੀ ਸਾਡੇ ਭਾਈ ਨੇ ਨਾ, ਉਹਨਾਂ ਲਈ ਵਕਤ ਕਿਵੇਂ ਗੁਜ਼ਰਿਆ ਹੋਊਗਾ ਜਿਹੜੇ ਸੜਕਾਂ 'ਤੇ ਪ੍ਰੋਟੈਸਟ ਕਰ ਰਹੇ ਨੇ। ਵੈਸੇ ਤਾਂ ਚਲੋ 31 ਜਨਵਰੀ ਆ, ਬਹੁਤ ਕੁਛ 31 ਦਸੰਬਰ ਆ, ਰੇਡੀਓ ਟੀ ਵੀ ਵਾਲਿਆਂ ਨੇ ਬਹੁਤ ਕੁਛ ਸਾਂਝਾ ਕੀਤਾ ਹੋਊਗਾ ਵੀ ਇਹ ਪ੍ਰਾਪਤੀਆਂ, ਉਹ ਤੁਸੀਂ ਰੋਜ਼ ਖਬਰਾਂ ਦੇ ਵਿੱਚ ਪੜ੍ਹਦੇ ਹੋ, ਆਹ ਪ੍ਰਾਪਤੀਆਂ ਹੋਈਆਂ, ਆਹ ਹੋਇਆ, ਆਹ ਹੋਇਆ। ਪਰ ਓਵਰਆਲ ਇਹ ਸਾਲ ਆ ਜਿਹੜਾ ਪੋਜ਼ਿਟਿਵ ਮੂਵਮੈਂਟਸ ਲਈ ਇਹ ਮਾੜਾ ਸਾਲ ਰਿਹਾ। ਚੰਗੀ ਗੱਲ ਇਹ ਰਹੀ ਵੀ ਲੋਕ ਆ ਜਿਹੜੇ ਘਰਾਂ ਦੇ ਵਿੱਚ ਤੜੇ ਹੋਏ ਸੀ, ਉਹ ਘਸੁੰਨ ਮੁੱਕੇ ਹਵਾ ਦੇ ਵਿੱਚ ਲਹਿਰਾ ਕੇ ਮੁਕਾਬਲਾ ਕਰਨ ਲਈ ਬਾਹਰ ਨਿਕਲੇ ਨੇ। ਇਹ ਬੜੀ ਚੰਗੀ ਗੱਲ ਆ, ਕਿਉਂਕਿ ਜਿੰਨੀ ਦੇਰ ਸਟਰਗਲ ਹੋ ਉੰਨੀ ਦੇਰ ਹੀ ਜਿਉਂਦਾ ਰਹਿੰਦਾ ਕੋਈ ਬੰਦਾ। ਜਦੋਂ ਸਟਰਗਲ ਖਤਮ ਹੋ ਜਾਂਦੀ ਹੈ, ਉਹ ਹੌਲੀ ਹੌਲੀ ਸਿਸਕ ਕੇ ਮਰਨਾ ਸ਼ੁਰੂ ਕਰ ਦਿੰਦਾ। ਸਾਡੇ ਕੈਨੇਡਾ ਦੇ ਵਿੱਚ ਮਿਨੀਮਮ ਵੇਜਿਸ ਦੀਆਂ ਸਟਰਗਲਸ ਉੱਠਦੀਆਂ, ਪਰ ਜੇ ਮਿਨੀਮਮ ਵੇਜ ਮਾੜੀ ਮੋਟੀ ਵੱਧਦੀ ਆ ਤਾਂ ਕਈਆਂ ਦੇ ਢਿੱਡ ਦੁਖਣ ਲੱਗ ਜਾਂਦੇ ਆ, ਉਹ ਫਿਰ ਆਪਣੀਆਂ ਚੀਜ਼ਾਂ ਦੀ ਪ੍ਰਾਈਸ ਆ ਜਿਹੜੀ ਵਧਾ ਦਿੰਦੇ ਆ। ਮੈਂ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀ ਥੋੜ੍ਹੇ ਜਿਹੇ ਦਿਨ ਹੋ ਗਏ, ਕਹਿੰਦਾ ਜੀ ਅਸੀਂ 70-75 ਦੇ ਵਿੱਚ ਆਏ ਸੀ, ਸਾਨੂੰ ਢਾਈ ਕੁ ਡੋਲਰ ਘੰਟੇ ਦੇ ਮਿਲਦੇ ਹੁੰਦੇ ਸੀ, ਅਤੇ ਕਹਿੰਦੇ 14-15 ਡੋਲਰ ਬਣਦੇ ਸੀ। ਮੇਰੇ ਦਿਮਾਗ 'ਚ ਕੁਛ ਹੋਰ ਸਵਾਲ ਆਏ, ਮੈਂ ਕਿਹਾ ਫਿਰ ਉਦੋਂ ਘਰਾਂ ਦਾ ਕਿਰਾਇਆ ਕਿੰਨਾ ਕੁ ਹੁੰਦਾ ਸੀ ਕਮਰੇ ਦਾ? ਕਹਿੰਦੇ ਕਮਰੇ ਦਾ ਕਿਰਾਇਆ ਤਾਂ 15 ਡੋਲਰ ਹੁੰਦਾ ਸੀ। ਮੈਂ ਕਿਹਾ ਫਿਰ ਇਹਦਾ ਮਤਲਬ ਤੁਹਾਡੇ ਇੱਕ ਦਿਨ ਦੀ ਕਮਾਈ ਹੈ ਜਿਹੜੀ ਉਹ ਕਮਰੇ ਦੇ ਕਿਰਾਏ 'ਤੇ ਸਫੀਸ਼ੀਐਂਟ? ਕਹਿੰਦਾ ਹਾਂ ਬਹੁਤ ਸਫੀਸ਼ੀਐਂਟ ਹੁੰਦੀ ਸੀ, ਬਾਕੀ ਕਹਿੰਦੇ 4-4 ਜਣੇ ਰਹਿ ਪੈਂਦੇ ਸੀ ਅਸੀਂ। ਮੈਂ ਅੱਜ ਦੇ ਸਮੇਂ ਨਾਲ ਕੰਪੈਰੀਜ਼ਨ ਕਰਨਾ ਕਰਦਾ ਵੀ ਅੱਜ 1800 ਡੋਲਰ ਅਪਾਰਟਮੈਂਟ ਦਾ ਕਿਰਾਇਆ, ਅਤੇ ਮਿਨੀਮਮ ਵੇਜ 'ਤੇ ਜਿਹੜਾ ਕੰਮ ਕਰਦਾ ਉਹਦੀ 2400-2500 ਡੋਲਰ ਤਨਖਾਹ ਹੈ। ਮਤਲਬ ਮਹੀਨੇ ਦੀ ਕਮਾਈ ਹੈ ਜਿਹੜੀ ਉਹਦੀ ਉਹ ਕਿਰਾਏ 'ਤੇ ਹੀ ਨਿਕਲ ਜਾਂਦੀ ਹੈ। ਅਤੇ ਆਮ ਬੰਦੇ ਵੱਲ ਤੁਸੀਂ ਨਿਗਾਹ ਮਾਰ ਕੇ ਵੇਖੋ ਜਿਹੜਾ ਮਿਨੀਮਮ ਵੇਜ 'ਤੇ ਕੰਮ ਕਰਦਾ, ਜਾਂ ਜਿਹਨੂੰ ਕੰਮ ਹੀ ਨਹੀਂ ਮਿਲਿਆ, ਜਾਂ ਜਿਹੜਾ ਟੈਂਪਰੇਰੀ ਵਰਕਰ ਆ ਜਿਹੜਾ ਅੱਜ ਕਿਤੇ ਕੰਮ ਕਰਦਾ ਕੱਲ੍ਹ ਨੂੰ ਕਿਤੇ ਕੰਮ ਕਰਦਾ, ਜਿਹਨੂੰ ਸਹੂਲਤਾਂ ਕੋਈ ਨਹੀਂ, ਉਹਦਾ ਕੀ ਹਾਲ ਹੁੰਦਾ ਹੋਊਗਾ? ਇਹ ਜਿਹੇ ਸਮੇਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਜੀ। ਇਸ ਦੇ ਬਾਵਜੂਦ ਵੀ ਸਾਡੇ ਹੌਸਲੇ ਬੁਲੰਦ ਨੇ, ਕਿਉਂਕਿ ਜਿਹੜੇ ਕੰਮ ਕਰਨ ਵਾਲੇ ਲੋਕ ਹੁੰਦੇ ਆ, ਕਿਰਤੀ ਲੋਕ ਆ, ਉਹ ਕਦੇ ਨਿਰਾਸ਼ ਨਹੀਂ ਹੁੰਦੇ, ਉਹ ਹਾਲਾਤਾਂ ਦਾ ਸਾਹਮਣਾ ਕਰਦੇ ਨੇ। ਜਿਨ੍ਹਾਂ ਨੂੰ ਮੁਫਤ ਦੀ ਕਮਾਈ ਹੁੰਦੀ ਆ ਉਹ ਪਾਰਟੀਆਂ ਪੁੱਟੀਆਂ ਕਰਕੇ ਉਹ ਅੱਜ ਵੀ ਪੀ ਲਈ ਅਤੇ ਕੱਲ੍ਹ ਨੂੰ ਵੀ ਪੀ ਲਈ, ਪਰਸੋਂ ਨੂੰ ਵੀ ਪੀ ਲਈ, ਚੌਥੇ ਨੂੰ ਰੱਬ ਦਾ ਨਾਂ ਲੈ ਲਿਆ, ਪਰਸੋਂ ਨੂੰ ਕੋਈ ਚੰਗੀ ਗੱਲ ਆਈ ਅਤੇ ਅਖੰਡ ਪਾਠ ਸੁੱਖ ਲਿਆ, ਉਹ ਵਿਹਲੇ ਲੋਕ ਕਰਦੇ ਨੇ। ਹੁਣ ਮੇਰਾ ਮਤਲਬ ਕਹਿਣ ਦਾ ਇਹ ਨਹੀਂ ਹੈ ਵੀ ਸਾਰੇ ਵਿਹਲੇ ਨੇ, ਵਿਸ਼ਵਾਸ ਆਪੋ ਆਪਣੇ ਨੇ, ਪਰ ਮੈਨੂੰ ਲੱਗਦਾ ਜਦੋਂ ਜਿਹੜੀ ਕਮਾਈ ਤੁਸੀਂ ਆਪ ਨਹੀਂ ਕੀਤੀ ਅਤੇ ਤੁਹਾਨੂੰ ਲੱਗਦਾ ਆਪਣੇ ਆਪ ਆ ਗਈ, ਉਹ ਤੁਹਾਨੂੰ ਲੱਗਦਾ ਉਹ ਵਾਹਿਗੁਰੂ ਅੱਲਾ ਨੇ ਭੇਜਤੀ, ਇਹ ਜੀ ਕਮਾਈ ਦੀ ਵੈਸੇ ਲੋੜ ਨਹੀਂ ਹੁੰਦੀ। ਬੰਦੇ ਦੇ ਹੱਥ ਅਤੇ ਬੰਦੇ ਦਾ ਦਿਮਾਗ ਹੀ ਕਾਫੀ ਹੁੰਦਾ, ਜੇ ਉਹਦੇ ਮੁਤਾਬਕ ਕਮਾਈ ਮਿਲਦੀ ਰਹੇ ਤਾਂ ਬੰਦਾ ਖੁਸ਼ ਹੁੰਦਾ, ਜੇ ਉਹਨੂੰ ਉਹਦੇ ਮੁਤਾਬਕ ਕਮਾਈ ਨਹੀਂ ਮਿਲਦੀ ਤਾਂ ਉਹ ਮਾਨਸਿਕ ਤੌਰ 'ਤੇ ਬਿਮਾਰ ਹੁੰਦਾ, ਸਰੀਰਕ ਤੌਰ 'ਤੇ ਵੀ ਉਹ ਥੱਕਿਆ ਥੱਕਿਆ ਮਹਿਸੂਸ ਕਰਦਾ। ਆ ਜਿਹੜੀ ਅੱਜ ਕੱਲ੍ਹ ਵੈਸਟਰਨ ਕੰਟਰੀਜ਼ ਦੇ ਵਿੱਚ ਬਿਮਾਰੀ ਚੱਲੀ ਆ, ਮਾਨਸਿਕ ਸਿਹਤ ਬਿਮਾਰ ਰਹਿਣਾ, ਇਹਦਾ ਵੱਡਾ ਕਾਰਨ ਇਹ ਹੈ ਵੀ ਇੱਥੇ ਲਿਫਾਫੇਬਾਜ਼ੀ ਦੀ ਜ਼ਿੰਦਗੀ ਜ਼ਿਆਦਾ, ਬੋਝ ਬੰਦੇ 'ਤੇ ਜ਼ਿਆਦਾ, ਦਿਖਾਵੇ ਦੀ ਜ਼ਿਆਦਾ ਜ਼ਿੰਦਗੀ ਆ, ਅਤੇ ਪਰ ਅਸਲ ਦੇ ਵਿੱਚ ਬੰਦਾ ਅੰਦਰੋਂ ਅੰਦਰੀ ਟੁੱਟਿਆ ਪਿਆ, ਉਹਨੂੰ ਪਿਆਰ ਮੁਹੱਬਤ ਦੇ ਸ਼ਬਦਾਂ ਦੀ ਉਡੀਕ ਰਹਿੰਦੀ ਹੈ। ਆਦਮੀ ਅਤੇ ਔਰਤ ਆ ਜਿਹੜੇ ਉਹ ਵੀ ਥੱਕੇ ਥੱਕੇ ਹੁੰਦੇ ਆ, ਕੰਮ ਤੋਂ ਆਉਂਦੇ ਆ, ਬੱਚਿਆਂ ਨਾਲ ਅੱਡ ਨਿਰਾਸ਼ ਆ, ਉਹ ਇੱਕ ਦੂਜੇ ਨਾਲ ਅਲੱਗ ਤਰ੍ਹਾਂ ਦੇ ਬਿਹੇਵ ਕਰਦੇ ਆ, ਮਾਂ ਪਿਓ ਨਾਲ ਉਹਨਾਂ ਦਾ ਅਲੱਗ ਤਰ੍ਹਾਂ ਦਾ ਰਿਸ਼ਤਾ, ਸਮਾਜ ਨਾਲ ਉਹਨਾਂ ਦਾ ਅਲੱਗ ਤਰ੍ਹਾਂ ਦਾ ਰਿਸ਼ਤਾ, ਬੰਦਾ ਅੰਦਰੋਂ ਅੰਦਰੀ ਟੁੱਟ ਗਿਆ। ਮੈਨੂੰ ਲੱਗਦਾ ਕਿ ਆਉਣ ਵਾਲਾ ਸਾਲ ਆ ਜਿਹੜਾ, ਕਿਉਂਕਿ ਹਰ ਇੱਕ ਚੀਜ਼ ਨੂੰ ਹੁਣ ਨਵੇਂ ਤਰੀਕੇ ਨਾਲ ਦੇਖਿਆ ਜਾ ਰਿਹਾ, ਨਵੀਆਂ ਡਾਇਮੈਂਸ਼ਨਸ ਤੋਂ, ਹੁਣ ਇਸ ਸਿਸਟਮ ਦੇ ਵਿੱਚ ਵੀ ਲੋਕ ਸੋਚਣ ਲੱਗ ਗਏ ਕਿ ਜਿਹੜਾ ਅੰਦਰੋਂ ਅੰਦਰੀ ਟੁੱਟ ਰਿਹਾ ਸਾਰਾ ਕੁਝ, ਇਸ ਨੂੰ ਸਿਉਣਾ ਚਾਹੀਦਾ। ਬੰਦੇ ਨੂੰ ਜ਼ਿੰਦਗੀ ਜਿਉਣ ਦੇ ਨਵੇਂ ਢੰਗ ਤਰੀਕੇ, ਨਵੀਆਂ ਜਿਹੜੀਆਂ ਉਹਦੀਆਂ ਲੋੜਾਂ ਪੈਦਾ ਹੁੰਦੀਆਂ, ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ। ਮੈਨੂੰ ਲੱਗਦਾ ਆਉਂਦੇ ਸਾਲਾਂ ਦੇ ਵਿੱਚ ਜਿਹੜੀ ਯੰਗਰ ਜਨਰੇਸ਼ਨ ਆ ਉਹ ਇਹਨਾਂ ਪ੍ਰੋਬਲਮਸ ਨੂੰ ਐਡਰੈਸ ਕਰੂਗੀ। ਜਿਵੇਂ ਇੰਡੀਆ ਦੇ ਵਿੱਚ ਹੁਣ ਯੰਗਰ ਜਨਰੇਸ਼ਨ ਸਾਹਮਣੇ ਆਈ ਹੈ, ਹੱਦ ਹੀ ਕਰਤੀ ਜਦੋਂ ਮੋਦੀ ਸਾਹਿਬ ਨੇ, ਅਮਿਤ ਸ਼ਾਹ ਨੇ, ਮਤਲਬ ਧਾਰਮਿਕ ਘੱਟ ਗਿਣਤੀਆਂ 'ਤੇ ਇੰਨਾ ਜਬਰ ਦਾ ਕੁਹਾੜਾ ਚਲਾਇਆ, ਹੁਣ ਮੈਨੂੰ ਲੱਗਦਾ ਉਹਨਾਂ ਦੇ ਨਾਲ ਵਾਲੇ ਵੀ ਸਾਥ ਛੱਡਣ ਨੂੰ ਤਿਆਰ ਬੈਠੇ ਨੇ। ਮੈਨੂੰ ਇਵੇਂ ਲੱਗਦਾ ਦੁਨੀਆ ਦੇ ਵਿੱਚ ਜਿਹੜੀ ਯੰਗਰ ਜਨਰੇਸ਼ਨ ਆ ਰਹੀ ਹੈ ਉਹ ਕਾਫੀ ਸਿਆਣੀ ਆ, ਕਮਲੇ ਵੀ ਬਹੁਤ ਨੇ, ਸੋਸ਼ਲ ਮੀਡੀਆ ਨੇ ਇੰਨੇ ਕਮਲੇ ਕੀਤੇ ਹੋਏ, ਗੱਲ ਹੀ ਛੱਡ ਦਿਉ, ਪਰ ਫਿਰ ਵੀ ਕਾਫੀ ਹੱਦ ਤੱਕ ਲੋਕ ਸਿਆਣੇ ਨੇ। ਸਟਰਗਲਸ ਦਾ ਵਕਤ ਆ ਜਿਹੜਾ ਉਹ ਦੁਬਾਰਾ ਆ ਰਿਹਾ, ਜਿਹੜਾ ਪਹਿਲਾਂ ਸਦੀ ਦੇ ਜਿਹੜੀ ਪਿਛਲੀ ਸਦੀ ਗਈ ਆ ਉਹਦੇ ਸ਼ੁਰੂ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਟਰਗਲਸ ਹੋਈਆਂ ਸੀ। ਮੈਨੂੰ ਲੱਗਦਾ ਵੀ ਆਹ ਜਿਹੜਾ ਸਮਾਂ ਅੱਗੇ ਆਊਗਾ ਇਹ ਸਟਰਗਲਸ ਦਾ ਸਮਾਂ ਹੋਊਗਾ। ਜਿਹੜਾ ਕਾਰਪੋਰੇਟ ਸੈਕਟਰ ਆ ਜਿਹਨੇ ਉਹੀ ਲੁੱਟ ਮਚਾਈ ਹੋਈ ਆ ਦੁਨੀਆ ਦੇ ਉੱਤੇ, ਵਾਤਾਵਰਣ ਨੂੰ ਪਲੀਤ ਕੀਤਾ ਹੋਇਆ, ਯੂਰਪ ਨੇ ਤਾਂ GM ਕਰੋਪਸ ਇਹਨਾਂ ਨੂੰ ਨਾ ਕਰਤੀ ਹੈ। ਮੈਨੂੰ ਲੱਗਦਾ ਟੈਕਨੋਲੋਜੀ ਵੀ ਇੱਕ ਹੱਦ ਤੱਕ, ਟੈਕਨੋਲੋਜੀ ਬੰਦੇ ਨੂੰ ਸੁੱਖ ਦਿੰਦੀ ਆ। ਆਉਣ ਵਾਲਾ ਵਕਤ ਆ ਜਿਹੜਾ, ਆਉਣ ਵਾਲੇ ਜਿਹੜੀ ਜਨਰੇਸ਼ਨ ਆ, ਇਹਨੂੰ ਪਤਾ ਲੱਗਣ ਲੱਗ ਗਿਆ ਵੀ ਜਿਹੜੀ ਜ਼ਿਆਦਾ ਟੈਕਨੋਲੋਜੀ ਦੇ ਉੱਤੇ ਡਿਪੈਂਡੈਂਸ ਆ ਇਹ ਬੰਦੇ ਨੂੰ ਮੌਤ ਵੱਲ ਜਾ ਰਹੀ ਹੈ। ਮੈਨੂੰ ਲੱਗਦਾ ਇਹ ਸਮਾਂ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਬਦਲੂਗਾ, ਦੇਖਦੇ ਹਾਂ ਨਵੇਂ ਸਾਲ ਦੇ ਵਿੱਚ ਕੀ ਕੁਝ ਬਦਲਦਾ। ਉਮੀਦ ਤਾਂ ਕਰਦੇ ਹਾਂ ਸਾਰਾ ਕੁਝ ਠੀਕ ਹੋਵੇ, ਪਰ ਇਹੋ ਜਿਹਾ ਸਾਲ ਨਾ ਹੋਵੇ ਜਿਹੋ ਜਿਹਾ ਸਾਲ ਪਹਿਲਾਂ ਲੰਘ ਕੇ ਗਿਆ, ਜਿੱਥੇ ਅਮੈਰੀਕਾ ਬੰਬਾਰੀ ਕਰ ਰਿਹਾ, ਜਿੱਥੇ ਐਟਮ ਬੰਬਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਜਿੱਥੇ ਸਾਡੇ ਧਾਰਮਿਕ ਸਥਾਨਾਂ 'ਤੇ ਵੀ ਪ੍ਰੋਟੈਸਟ ਹੋ ਰਹੇ ਨੇ, ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਆ, ਪਹਿਲਾਂ ਗਾਲਾਂ ਕੱਢ ਰਹੇ, ਕੱਲ੍ਹ ਦੀ ਵੀਡੀਓ ਜਾਂ ਫਿਰ ਨਾਲ ਨਾਮ ਸਿਮਰਨ ਕਰ ਰਹੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੱਸੋ ਬੋਲਣ ਦੀ ਆਜ਼ਾਦੀ ਹੈ, ਕਿਸੇ ਨੇ ਦੀਵਾਨ ਸਜਾਇਆ ਆਪਦਾ, ਸਮਾਂ ਲਿਆ, ਤੁਸੀਂ ਪਹਿਲਾਂ ਗਾਲਾਂ ਕੱਢਦੇ ਹੋ ਮਗਰੋਂ ਵਾਹਿਗੁਰੂ ਵਾਹਿਗੁਰੂ ਕਰਦੇ। ਇਹੋ ਜਿਹਾ ਕੁਝ ਨਾ ਹੋਵੇ ਨਵੇਂ ਸਾਲ ਦੇ ਵਿੱਚ, ਸਾਰੇ ਇੱਕ ਦੂਜੇ ਨੂੰ ਪਿਆਰ ਮੁਹੱਬਤ ਨਾਲ ਗੱਲ ਵਕੜੀਆਂ ਪਾਉਣ। ਖੈਰ ਜੀ, ਸ਼ਿਵਿੰਦਰ ਤੋਂ ਵੀ ਸੁਣਦੇ ਹਾਂ, ਛੋਟੀ ਜਿਹੀ ਬ੍ਰੇਕ ਲੈ ਲਈਏ, ਪਰ ਉਸ ਤੋਂ ਬਾਅਦ ਚ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 9056719244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀਐਨ ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮਨਮਿੰਦਰ ਖੋਸਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਸਪੋਂਸਰ ਕਰਦੇ ਨੇ। ਨੰਬਰ ਉਹਨਾਂ ਦਾ 647-646-3000 ਹੈਗਾ ਜੀ। ਤੁਸੀਂ ਇੱਥੇ ਪੀ ਆਰ ਦਾ ਕੇਸ ਲੱਗਣਾ ਤੁਹਾਡਾ ਵਰਕ ਵੀਜ਼ਾ 'ਤੇ, ਸਪੋਜ਼ ਤੁਸੀਂ ਸੁਪਰ ਵੀਜ਼ਾ 'ਤੇ ਕਿਸੇ ਨੂੰ ਬੁਲਾਉਣਾ, ਆਪਣੇ ਪੇਰੈਂਟਸ ਨੂੰ ਬੁਲਾਉਣਾ, ਵਿਜ਼ਟਰ ਵੀਜ਼ਾ 'ਤੇ ਕੋਈ ਆਉਣਾ ਚਾਹੁੰਦਾ ਇੱਥੇ, ਜਾਂ ਪੁਆਇੰਟ ਸਿਸਟਮ ਦੇ ਤਹਿਤ ਇੱਥੇ ਤੁਹਾਡੇ ਦੋਸਤ ਮਿੱਤਰ ਆਉਣਾ ਚਾਹੁੰਦੇ ਨੇ, ਅਤੇ ਤੁਸੀਂ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਇਹਨਾਂ ਨੂੰ ਸਲਾਹ ਮਸ਼ਵਰਾ ਕਰ ਸਕਦੇ ਹੋ ਜੀ 647-646-3000। ਪਰ ਜੇ ਤੁਸੀਂ ਇੱਥੇ ਆਏ ਹੋਏ ਹੋ, ਕਈ ਵਾਰੀ ਵਿਜ਼ਟਰ ਵੀਜ਼ੇ 'ਤੇ ਆਏ ਹੁੰਦੇ ਆ ਹੁੰਦੇ ਹੋ ਤੁਸੀਂ ਇੱਥੇ ਸੁਣ ਰਹੇ ਹੋ ਸਾਡਾ ਪ੍ਰੋਗਰਾਮ, ਅਤੇ ਕਈ ਕੇਸਿਸ 'ਚ ਤੁਹਾਨੂੰ ਇੱਥੇ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ ਜੀ, ਇਹ ਸਾਰੇ ਕੇਸਿਸ ਬਾਰੇ ਜਾਣਕਾਰੀ ਇਹਨਾਂ ਨੂੰ ਆ ਜੀ 647-646-3000 ਇਹਨਾਂ ਦਾ ਨੰਬਰ ਆ ਜੀ, ਤਾਲਮੇਲ ਕਰ ਲਿਓ। ਔਰਾ ਕਿਚਨਜ਼ ਵਾਲਿਆਂ ਦਾ ਨੰਬਰ 905-673-2872 ਹੈਗਾ ਜੀ। ਬੜੀਆਂ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨ ਬਣਾਉਂਦੇ ਆ ਜੀ, ਇਹੋ ਜਿਹੀਆਂ ਕਿਚਨਜ਼ ਜਿਹੜੀਆਂ ਤੁਸੀਂ ਕਦੇ ਪਹਿਲਾਂ ਵੇਖਿਆ ਹੀ ਨਹੀਂ ਹੋਣੀਆਂ, ਸਿਰਫ ਤੁਹਾਡੇ ਬਣੂ ਉਹੋ ਜਿਹੀ ਕਿਚਨ। ਹਰ ਵਾਰੀ ਨਵੀਂ ਟਾਈਪ ਦੀ ਕਿਚਨ ਡਿਜ਼ਾਇਨ ਕਰਕੇ ਇਹ ਘਰਾਂ ਦੇ ਵਿੱਚ ਲਾਉਂਦੇ ਨੇ ਜੀ। ਆਪਣਾ ਆਈਡੀਆ ਦਿਓ ਇਹਨਾਂ ਨੂੰ ਵੀ, ਸਾਨੂੰ ਇਹੋ ਜਿਹੀ ਕਿਚਨ ਚਾਹੀਦੀ ਹੈ, ਡਰਾਇੰਗਸ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ ਅਤੇ ਆਪਣਾ ਕੰਮ ਆ ਜਿਹੜਾ ਸ਼ੁਰੂ ਕਰ ਦੇਣਗੇ, ਥੋੜ੍ਹੇ ਸਮੇਂ 'ਚ ਕੰਮ ਨਿਬੇੜ ਕੇ ਫਿਰ ਅਗਲਾ ਕੰਮ ਸ਼ੁਰੂ ਕਰਦੇ ਆ। 905-673-2872 ਔਰਾ ਕਿਚਨ ਵਾਲਿਆਂ ਦਾ ਨੰਬਰ ਹੈ ਜੀ। ਇਹਨਾਂ ਨੂੰ ਸਟਾਫ ਦੀ ਵੀ ਜ਼ਰੂਰਤ ਹੈ ਜੀ, ਜੇ ਤੁਸੀਂ ਕੈਬਨਿਟ ਇੰਸਟਾਲਰ ਹੋ, ਕਿਚਨ ਬਣਾਉਣ ਦਾ ਕੰਮ ਤੁਹਾਨੂੰ ਆਉਂਦਾ, ਸੀ ਐੱਨ ਸੀ ਓਪਰੇਟਰ ਹੈਗੇ ਹੋ ਤੁਸੀਂ, ਇਹਨਾਂ ਨੂੰ ਜਿਹੜੇ ਹਾਈ ਐਂਡ ਸੇਲਸ ਕਰਦੇ ਨੇ ਕਿਚਨ ਦੀਆਂ, ਉਹ ਸੇਲਸ ਪਰਸਨ ਵੀ ਚਾਹੀਦੇ ਨੇ। ਜੇ ਤੁਹਾਨੂੰ ਡਿਜ਼ਾਇਨ ਕਰਨ ਦਾ ਐਕਸਪੀਰੀਅੰਸ ਹੈਗਾ, ਵਿਜ਼ਨ ਹੈਗਾ ਤੁਹਾਡੇ ਕੋਲ, ਅੰਦਾਜ਼ਾ ਹੈ ਕਿ ਕਿਹੋ ਜਿਹੀਆਂ ਹੁੰਦੀਆਂ ਹਾਈ ਐਂਡ ਕਿਚਨ, ਤੁਸੀਂ ਉਹੋ ਜਿਹੀਆਂ ਡਿਜ਼ਾਇਨ ਕਰ ਸਕਦੇ ਹੋ, ਅਤੇ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 905-673-2872 ਇਹਨਾਂ ਦਾ ਨੰਬਰ ਹੈਗਾ ਜੀ। ਦੋਸਤੋ ਮੈਂ ਇੱਕ ਵਾਰੀ ਤੁਹਾਨੂੰ ਦੁਬਾਰਾ ਦੱਸਦਾ ਕਿ ਜਿਹੜੀ ਮੈਂ ਅਨਾਊਂਸਮੈਂਟ ਪ੍ਰੋਗਰਾਮ ਦੇ ਸ਼ੁਰੂ 'ਚ ਪਹਿਲਾਂ ਕੀਤੀ ਸੀ ਕਿ ਇਹ ਲੜਕਾ ਸਟੂਡੈਂਟ ਲਵਦੀਪ, ਇਹਦਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, 647-448-2722 ਹੈ, ਅਤੇ ਗੋ ਫੰਡ ਮੀ ਸ਼ਾਇਦ ਕੋਈ ਐਪ ਹੈ ਜੀ, ਉੱਥੇ ਇਹਨੇ ਪਾਇਆ ਹੋਇਆ। ਇਹਦੇ ਫਾਦਰ ਸਾਹਿਬ ਨੂੰ ਵਾਪਸ ਮੋੜਨ ਲੱਗੇ ਸੀ ਜੀ, ਇੱਥੇ 29 ਦਸੰਬਰ ਨੂੰ ਅਟੈਕ ਹੋ ਗਿਆ ਸੀ, ਹਾਰਟ ਅਟੈਕ, ਅਤੇ ਫਿਰ ਫਟਾਫਟ ਹੋਸਪਿਟਲ 'ਚ ਐਰੋਪਲੇਨ ਰੋਕਿਆ ਉਹਨਾਂ ਨੇ, ਬਸ ਅਜੇ ਟੇਕ ਆਫ ਕਰਨ ਲੱਗੇ ਸੀ, ਅਤੇ ਇਹ ਚਲੋ ਚੰਗੀ ਗੱਲ ਹੈ ਜੀ, ਬਚ ਗਏ ਪਰੇ, ਕਿਉਂਕਿ ਸਟੂਡੈਂਟ ਨੇ ਇੰਸ਼ੋਰੈਂਸ ਵਗੈਰਾ ਨਹੀਂ ਕਰਾਈ ਹੋਈ ਸੀ। ਸਾਡੇ ਕਾਫੀ ਮਿੱਤਰ ਨੇ ਜਿਹੜੇ ਸੁਨੇਹੇ ਭੇਜ ਰਹੇ ਨੇ, ਦੋਸਤੋ ਤੁਸੀਂ ਇਹਨਾਂ ਨਾਲ ਸਿੱਧਾ ਤਾਲਮੇਲ ਕਰ ਲਓ, ਅਤੇ ਉਹ ਐਪ 'ਤੇ ਤੁਸੀਂ ਇਹਨਾਂ ਨੂੰ ਡੋਨੇਸ਼ਨ ਵਗੈਰਾ ਕਰ ਸਕਦੇ ਹੋ। ਇਹਨਾਂ ਦਾ ਹੁਣ ਤੱਕ ਦਾ $20,000 ਬਜਟ ਬਣਿਆ, ਅਤੇ $20,000 ਕੁਛ ਵੀ ਨਹੀਂ ਜੀ, ਪੰਜ ਦਸ ਵੀਹ ਸੌ ਸਾਡੇ ਕਈ ਸਪੋਂਸਰ ਨੇ $200 ਉਹਨਾਂ ਨੇ ਦੇਤਾ ਜੀ, ਤੁਸੀਂ ਵੀ ਮਦਦ ਕਰ ਸਕਦੇ ਹੋ, ਜ਼ਰੂਰ ਕਰੋ ਦੋਸਤੋ। 647-448-2722 ਇਹਨਾਂ ਦਾ ਨੰਬਰ ਹੈ, ਇਹਨਾਂ ਨੂੰ ਪੁੱਛ ਲਓ ਕਿਹੜੇ ਤਰੀਕੇ ਨਾਲ ਮਦਦ ਹੋ ਸਕਦੀ ਹੈ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਹੈ ਜੀ ਬੀਤੇ ਸਾਲ ਬਾਰੇ, ਜਿਹੜਾ ਵਕਤ ਲੰਘ ਗਿਆ, ਇਹ ਬੜੀ ਸੱਚਾਈ ਹੈ ਜੀ, ਇਹ ਆਪਾਂ ਨੂੰ ਪਤਾ ਹੈ ਵੀ ਵਕਤ ਖੜਦਾ ਨਹੀਂ, ਲੰਘ ਜਾਂਦਾ। ਭਾਈ ਵੀਰ ਸਿੰਘ ਦੀ ਕਵਿਤਾ ਦੀਆਂ ਅਖੀਰਲੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾ ਕੇ ਹਟਿਆ, ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡੇ ਲੋਕ ਕਹਿਣਗੇ ਜੀ ਉਹ ਕੋਈ ਨਹੀਂ, ਸਾਡਾ ਵਿਹੜਾ ਆਉਣ ਦੇ, ਸਾਡਾ ਵਕਤ ਆਉਣ ਦੇ, ਫਿਰ ਅਸੀਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਬੰਦਾ ਆਪਣੀ ਈਗੋ 'ਚ ਤੁਰਿਆ ਫਿਰਦਾ, ਈਗੋ 'ਚ ਤੁਰਿਆ ਫਿਰਦਾ, ਉਹ ਕਹਿੰਦਾ ਜੀ ਕੋਈ ਵਿਹੜਾ ਆਊਗਾ ਜਦੋਂ ਮੈਂ ਵਕਤ ਨੂੰ ਮੁੱਠੀ 'ਚ ਬੰਨ ਲੂੰਗਾ। ਉਹਦਾ ਨਾ ਕੰਪੈਰੀਜ਼ਨ ਕਰਨ ਦਾ ਤਰੀਕਾ ਮਾੜਾ। ਮੈਨੂੰ ਲੱਗਦਾ ਹੰਕਾਰ ਹੀ ਇੰਨਾ ਹੁੰਦਾ, ਇਹ ਨਹੀਂ ਪਤਾ ਵੀ ਜਦੋਂ ਸਮੇਂ ਦਾ ਕੋਈ ਇਹੋ ਜਿਹਾ ਤਿੱਖਾ ਵੇਗ ਆਇਆ, ਪਤਾ ਨਹੀਂ ਬੰਦੇ ਨੇ ਡਿੱਗ ਕੇ ਲੱਭਣਾ ਵੀ ਹੈ ਕਿ ਨਹੀਂ ਲੱਭਣਾ। ਇਸ ਕਰਕੇ ਸਾਨੂੰ ਸਿੱਖਿਆ ਇਹ ਦਿੱਤੀ ਹੈ ਵੀ ਹਲੀਮੀ ਦੇ ਨਾਲ, ਨਿਮਰਤਾ ਦੇ ਨਾਲ ਜ਼ਿੰਦਗੀ ਹੈ ਜਿਹੜੀ ਜਿਉਣੀ ਚਾਹੀਦੀ ਹੈ। ਪਰ ਨਿਮਰਤਾ ਦਾ ਮਤਲਬ ਇਹ ਨਹੀਂ ਵੀ ਸਾਹਮਣੇ ਤੁਹਾਡੇ ਤੁਹਾਨੂੰ ਕੋਈ ਤੁਹਾਡੇ 'ਤੇ ਜ਼ਬਰ ਕਰੀ ਜਾਵੇ, ਤੁਸੀਂ ਫਿਰ ਵੀ ਨੀਵੀਂ ਪਾਈ ਰੱਖੋ, ਨਹੀਂ, ਫਿਰ ਤੁਸੀਂ ਆਕੜ ਕੇ ਖੜ ਜਾਓ, ਫਿਰ ਨਾ ਕਰ ਦੇਣ ਝੁਕਾਓ। ਠੀਕ ਹੈ, ਜਿੱਥੇ ਸਾਹਮਣੇ ਗੁਣੀ ਗਿਆਨੀ ਬੰਦਾ ਕੋਈ ਹੈਗਾ, ਕੋਈ ਤੁਹਾਥੋਂ ਵੱਧ ਸਮਝ ਵਾਲਾ, ਉਹ ਕੋਈ ਉਸਤਾਦ ਹੈਗਾ ਜਿਹਦੇ ਕੋਲ ਕੋਈ ਮਹਾਰਤ ਆ, ਉਹਦੇ ਅੱਗੇ ਸਿਰ ਝੁਕਾਓ ਨਿਮਰਤਾ ਨਾਲ। ਪਰ ਐਂ ਨਹੀਂ ਸਿਰ ਆ ਜਿਹੜਾ ਐਵੇਂ ਹਰੇਕ ਦੇ ਅੱਗੇ ਨਾ ਝੁਕਾਓ। ਪਰ ਸਾਨੂੰ ਜਿਹੜੀ ਸਿੱਖਿਆ ਇਹ ਦਿੱਤੀ ਗਈ ਆ ਜੀ, ਗਿੱਚੀ ਤੋਂ ਫੜ ਕੇ ਬੀਬੀਆਂ ਸਾਡਾ ਸਿਰ ਆ ਜਿਹੜਾ ਉਹ ਜੇ ਬੰਦਿਆਂ ਅੱਗੇ ਝੁਕਾਉਂਦੀਆਂ ਹੁੰਦੀਆਂ ਸੀ, ਜਿਹਦੇ ਬਾਰੇ ਬਾਅਦ 'ਚ ਜਾ ਕੇ ਪਤਾ ਲੱਗਿਆ ਸੀ ਉਹਦਾ ਠੱਗ ਮਹਾਂ ਚੋਰ ਬੰਦਾ ਹੈਗਾ ਇਹ ਕੋਈ ਬੰਦਾ, ਬਾਅਦ 'ਚ ਆਪਣੇ ਆਪ ਤੋਂ ਸ਼ਰਮ ਆਉਣ ਲੱਗ ਜਾਂਦੇ ਵੀ ਹੈ ਇਹੋ ਜਿਹੇ ਬੰਦੇ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ। ਖੈਰ ਜੀ, ਸਾਡੇ ਨਾਲ ਸ਼ਿਵਿੰਦਰ ਹਾਜ਼ਰ ਨੇ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਜੀ।
ਸ਼ੁਕਰ ਜੀ, ਮਿਹਰਬਾਨੀ ਜੀ। ਤਮਾਮ ਦੋਸਤਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਢੇਰ ਮੁਬਾਰਕਾਂ, ਕਿਉਂਕਿ ਨਵਾਂ ਸਾਲ ਸਾਡੇ ਹਿੰਦੁਸਤਾਨ ਦੇ ਵਿੱਚ ਚੜ ਗਿਆ, ਕਿਉਂਕਿ ਸਾਡੇ ਉਰੇ 1 ਤਰੀਕ ਹੋ ਚੁੱਕੀ ਹੈ, 1 ਜਨਵਰੀ। ਨਵੇਂ ਸਾਲ ਦੇ ਬਾਰੇ ਹਮੇਸ਼ਾ ਹੀ ਮੈਂ ਕਹਿੰਦਾ ਹੁੰਦਾ ਕਿ ਨਵਾਂ ਸਾਲ ਉਹਨਾਂ ਲਈ ਹੁੰਦਾ ਜਿਹਨਾਂ ਨੇ ਜ਼ਿੰਦਗੀ 'ਚ ਕੁਛ ਕਰਨਾ ਹੁੰਦਾ, ਨਵੀਆਂ ਮੰਜ਼ਿਲਾਂ ਸਰ ਕਰਨੀਆਂ ਹੁੰਦੀਆਂ, ਨਹੀਂ ਫਿਰ ਦੂਜੇ ਲੋਕਾਂ ਲਈ ਦਿਨ ਚੜ੍ਹਦਾ ਤੇ ਰਾਤ ਆ ਜਾਂਦੀ ਹੈ, ਰਾਤ ਤੋਂ ਬਾਅਦ ਦਿਨ ਆ ਜਾਂਦਾ, ਉਹਨਾਂ ਲਈ ਜ਼ਿੰਦਗੀ ਇਸੇ ਤਰ੍ਹਾਂ ਹੀ ਹੈਗੀ ਹੈ। ਸੋ ਜ਼ਿੰਦਗੀ ਦੇ ਅਰਥ ਉਹਨਾਂ ਲਈ ਹੈ ਜਿਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਹੁੰਦਾ, ਉਹਨਾਂ ਲਈ ਹੀ ਨਵਾਂ ਸਾਲ ਹੈ, ਉਹਨਾਂ ਲਈ ਹੀ ਨਵਾਂ ਸੋਚ ਹੁੰਦਾ, ਤੇ ਉਹਨਾਂ ਲਈ ਹੀ ਜਿਹੜਾ ਹਰੇਕ ਨਵੇਂ ਸੋਚ ਨੂੰ ਸਲਾਮ ਕਰਨ ਬਣਦੀ ਹੈ ਤੇ ਉਹਨਾਂ ਨੂੰ ਹੀ ਸ਼ੁਭਕਾਮਨਾਵਾਂ ਦੇਣੀਆਂ ਬਣਦੀਆਂ ਨੇ। ਸੋ ਇਹ ਤਾਂ ਮੈਂ ਕਾਮਨਾ ਕਰਦਾ ਕਿ ਤਮਾਮ ਦੋਸਤਾਂ ਦਾ ਜਿਹੜਾ ਨਵਾਂ ਸਾਲ ਹੋਵੇ ਉਹ ਅਰਥ ਭਰਪੂਰ ਹੋਵੇ। ਜੀ,
ਸਾਡੇ ਇੱਥੇ ਸ਼ਾਇਰ ਨੇ ਜੀ ਓਂਕਾਰਪ੍ਰੀਤ, ਉਹਨਾਂ ਨੇ ਅੱਜ ਸਵੇਰੇ ਸਵੇਰੇ ਲਿਖਿਆ, ਕਹਿੰਦੇ ਜਿਸ ਦਿਨ ਸੂਰਜ ਪੂਰਬ ਜਾਂ ਪੱਛਮ ਦੀ ਥਾਂ ਲੋਕਾਂ ਦੇ ਦਿਲ 'ਚੋਂ ਚੜ੍ਹਨਾ, ਉਸ ਦਿਨ ਆਉਣਾ ਸਾਲ ਨਵਾਂ, ਸ਼ੁਭ ਮੁਬਾਰਕ ਸੱਚੀ ਦਾ।
ਬਿਲਕੁਲ ਬਿਲਕੁਲ ਸਹੀ, ਓਂਕਾਰਪ੍ਰੀਤ ਬੜੇ ਅੱਛੇ ਗਜ਼ਲਗੋ ਨੇ ਤੁਹਾਡੇ ਕੈਨੇਡਾ ਦੇ, ਉਹਨਾਂ ਨੇ ਬੜੀ ਅੱਛੀ ਜਿਹੜੀ ਹੈਗੀ ਹੈ ਹਮੇਸ਼ਾ ਹੀ ਤਰ੍ਹਾਂ ਦੀਵਾਲੀ ਉੱਤੇ ਵੀ ਜਾਂ ਹਰੇਕ ਸੰਧਿਆ ਉੱਤੇ ਕੋਈ ਨਾ ਕੋਈ ਸ਼ੇਅਰ ਭੇਜਦੇ ਹੁੰਦੇ ਨੇ ਆਪਣੀ ਗਜ਼ਲ ਦਾ। ਇਹ ਵੀ ਮੈਂ ਭਾਵੇਂ ਮੇਰੀ ਨਿਗਾਹ 'ਚ ਨੀ ਆਇਆ, ਤੁਸੀਂ ਸੁਣਾਇਆ, ਪਰ ਉਹ ਤੋਂ ਲੱਗਿਆ ਕਿ ਬਾਕਮਾਲ ਜਿਹੜੇ ਹੈਗੇ ਆ ਇਹ ਸ਼ੇਅਰ ਵੀ ਬਾਕਮਾਲ ਹੈ ਉਹਨਾਂ ਦਾ।
ਬਿਲਕੁਲ ਸ਼ਿਵਿੰਦਰ ਜੀ, ਵਕਤ ਤਾਂ ਬੀਤਦਾ ਜਾਂਦਾ ਜੀ, ਵਕਤ ਕਿਸੇ ਦੀ ਉਡੀਕ ਨਹੀਂ ਕਰਦਾ ਗਾ, ਪਰ ਕਈ ਵਾਰੀ ਕੋਈ ਵੀ ਬੀਤਿਆ ਹੋਇਆ ਵਕਤ ਆ ਜਿਹੜਾ ਉਹ ਯਾਦਗਾਰ ਬਣ ਜਾਂਦਾ, ਚੰਗਾ ਵੀ ਅਤੇ ਮਾੜਾ ਵੀ। ਮੈਂ ਹੁਣੇ ਗੱਲ ਕਰ ਰਿਹਾ ਸੀ, ਤੁਸੀਂ ਅਜੇ ਤੁਹਾਨੂੰ ਲਾਈਨ 'ਤੇ ਨਹੀਂ ਸੀ ਲਿਆ, ਵੀ ਆਹ ਜਿਹੜਾ ਸਾਲ ਆ ਪਹਿਲਾਂ ਜਿਹੜਾ ਬੀਤਿਆ, ਜਿਹੜਾ ਬੀਤ ਚੁੱਕਿਆ, ਸਾਡੇ ਤਾਂ ਜੇ ਆਉਣ ਵਾਲਾ ਜੀ, ਸਾਡੇ ਤਾਂ ਲੋਕ ਕੱਲ੍ਹ ਦੇ ਚੜ੍ਹਾਉਣ ਲੱਗੇ ਆ ਵਟਸਐਪ 'ਤੇ ਮੈਸੇਜ ਨਵੇਂ ਸਾਲ ਦੀਆਂ ਮੁਬਾਰਕਾਂ, ਚਲੋ ਚੰਗੀ ਗੱਲ ਆ, ਪਰ ਇੰਨੀਆਂ ਮੁਬਾਰਕਾਂ ਹੋ ਜਾਂਦੀਆਂ ਜੀ, ਬੰਦਾ ਜਿਹੜਾ ਉਹ ਵਟਸਐਪ ਦਾ ਜਿਹੜਾ ਸਾਰਾ ਇਹ ਡਾਟਾ ਜਿਹੜਾ ਉਹ ਜਾਮ ਹੋ ਜਾਂਦਾ, ਫੋਨ ਵੀ ਜਾਮ ਹੋਣ ਲੱਗ ਜਾਂਦਾ, ਮੈਸੇਜ ਵੀ ਆ ਜਾਂਦੇ। ਖੈਰ, ਪਰ ਜਿਹੜਾ ਆਹ ਸਾਲ ਬੀਤਿਆ ਇਹਦੇ 'ਚ ਤੁਹਾਡੇ ਜਿਹੜੇ ਹਾਕਮ ਨੇ ਉਹਨਾਂ ਨੇ ਵੀ ਜ਼ੋਰ ਲਾ ਲਿਆ ਵੀ ਲੋਕਾਂ ਨੂੰ ਲੋਕਾਂ ਨਾਲੋਂ ਤੋੜਨਾ, ਤੇ ਲੋਕਾਂ ਨੇ ਵੀ ਮਤਲਬ ਪੂਰਾ ਜ਼ੋਰ ਲਾਇਆ ਵੀ ਹੁਣ ਬਹੁਤ ਸਾਲ ਹੋ ਗਏ ਸੁੱਤਿਆਂ ਨੂੰ ਤੇ ਹੁਣ ਤਾਂ ਜਾਗੀਏ, ਤੇ ਮੇਰਾ ਖਿਆਲ ਲੋਕ ਜਾਗਣ ਲੱਗੇ ਨੇ। ਇੱਕ ਪੱਖੋਂ ਮਾੜਾ ਲਿਆ ਲੋਕਾਂ 'ਤੇ ਜ਼ਬਰ ਹੈ, ਦੂਜੇ ਪੱਖੋਂ ਚੰਗਾ ਇਹ ਰਿਹਾ ਜੀ ਲੋਕਾਂ ਨੇ ਇਕੱਠੇ ਹੋ ਕੇ ਮੁਕਾਬਲਾ ਕੀਤਾ।
ਚੰਗੀ ਤਾਂ ਹਮੇਸ਼ਾ ਹੀ ਜਿਹੜੀ ਕਿਸੇ ਚੀਜ਼ ਦੇ ਵਿੱਚ ਨਾ ਆਪਣੇ ਆਪ ਵਿੱਚ ਹੀ ਜਿਹਨੂੰ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਵੀ ਵਿਰੋਧ ਦਵੰਦ ਦਾ ਪਿਆ ਹੀ ਹੁੰਦਾ ਹੈਗਾ, ਹਨਾ, ਜੇ ਉਹ ਮਤਲਬ ਇੱਕ ਨੈਗੇਟਿਵ ਹੈ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਪੋਜ਼ਿਟਿਵ ਦੀ ਸੰਭਾਵਨਾ ਵੀ ਪਈ ਹੁੰਦੀ ਹੈਗੀ ਹੈ, ਕਿਉਂਕਿ ਉਸ ਤੋਂ ਬਾਅਦ ਅਗਲੀ ਸਟੇਜ ਉਹਦੀ ਆਉਣੀ ਹੁੰਦੀ ਹੈ, ਤੇ ਸਾਡੇ ਹਿੰਦੁਸਤਾਨ ਦੇ ਵਿੱਚ ਕੀ ਬਲਕਿ ਪੂਰੀ ਦੁਨੀਆਂ ਦੇ ਵਿੱਚ ਹੀ ਆਪਾਂ ਦੇਖੀਏ ਇੱਕ ਰਾਈਟ ਵਿੰਗ ਫੋਰਸ ਦਾ ਉਭਾਰ ਹੋ ਰਿਹਾ। ਵੈਸੇ ਸਾਨੂੰ ਲੱਗਦਾ ਸੀ ਵੀ ਕੈਨੇਡਾ ਦੇ ਵਿੱਚ ਵੀ ਸ਼ਾਇਦ ਇੱਦਾਂ ਹੋ ਜੂਗਾ, ਵੀ ਅਸੀਂ ਦੂਰ ਬੈਠੇ ਪਹਿਲਾਂ ਅੰਦਾਜ਼ੇ ਲਾ ਰਹੇ ਸੀ ਵੀ ਕੈਨੇਡਾ ਵਿੱਚ ਵੀ ਸ਼ਾਇਦ ਰੂੜੀਵਾਦੀ ਤਾਕਤਾਂ ਭਾਰੂ ਹੋਣਗੀਆਂ, ਪਰ ਉੱਥੇ ਨਹੀਂ ਹੋਈਆਂ ਇਲੈਕਸ਼ਨ ਦੇ ਵਿੱਚ। ਉੱਥੇ ਇਹ ਠੀਕ ਆ ਕਿ ਜਿਹੜੀਆਂ ਲਿਬਰਲ ਤਾਕਤਾਂ ਸੀ ਉਹਨਾਂ ਨੂੰ ਉਹ ਉਸ ਤਰ੍ਹਾਂ ਦੀ ਜਿਹੜੀ ਹੈਗੀ ਫਾਰਮ 'ਚ ਨਹੀਂ ਆਈਆਂ ਜਿਵੇਂ ਪਹਿਲਾਂ ਸੀਗੀਆਂ, ਲੇਕਿਨ ਇਹ ਲੱਗਿਆ ਕਿ ਚਾਹੇ ਤੁਸੀਂ ਅਮਰੀਕਾ ਦੀ ਉਦਾਹਰਨ ਦੇਖ ਲਓ, ਅਮਰੀਕਾ ਤੋਂ ਬਿਨਾਂ ਜਿਹੜਾ ਹੋਰ ਕੁਛ ਚੋਣਾਂ ਆਈਆਂ ਨੇ ਉਹਨਾਂ ਦੀ ਉਦਾਹਰਨ ਦੇਖ ਲਓ, ਤੇ ਹਿੰਦੁਸਤਾਨ ਦੀ ਸਭ ਤੋਂ ਵੱਡੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦੁਬਾਰੇ ਦੂਜੀ ਵਾਰ ਇਸੇ ਸਾਲ ਦੇ ਵਿੱਚ ਹੀ ਫਿਫੇ ਰਾਈਟ ਵਿੰਗ ਗਵਰਨਮੈਂਟ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਆਈ ਹੈ, ਉਹਨੇ ਮਤਲਬ ਦਿਖਾਇਆ ਉਸ ਸਿੱਧੇ ਤੌਰ ਉੱਤੇ, ਤੁਸੀਂ ਦੇਖੋ ਇਹਨਾਂ ਸਾਲਾਂ ਦੇ ਵਿੱਚ ਜਿਹੜੇ ਟੋਟਲ ਮੁੱਦੇ ਰਹੇ ਆ ਲੋਕਾਂ ਦੇ, ਮੁੱਦੇ ਤਾਂ ਹੋ ਗਏ ਪਰਾਂ, ਇਹਦੇ ਵਿੱਚ ਮੰਦਿਰ ਮਸਜਿਦ ਦਾ ਮੁੱਦਾ ਹੋ ਗਿਆ, ਫਿਰ ਇਹਦੇ ਵਿੱਚ ਮੁੱਦਾ ਹੋ ਗਿਆ ਬਾਲਾਕੋਟ ਦਾ, ਖੋਤੀ ਦੇਸ਼ ਭਗਤੀ ਦਾ ਮੁੱਦਾ ਹੋ ਗਿਆ। ਤੇ ਇਹ ਤਮਾਮ ਮੁੱਦੇ ਜਿਹੜੇ ਭਾਰੂ ਰਹੇ ਨੇ, ਇਹ ਮੁੱਦਿਆਂ ਦੇ ਭਾਰੂ ਰਹਿਣ ਉੱਤੇ ਬਹੁਤ ਸਾਰੇ ਮਤਲਬ ਜਿਹਨੂੰ ਕਹਿੰਦੇ ਨੇ ਨਾ ਕਿ ਇਸ ਤਰ੍ਹਾਂ ਦਾ ਰਿਹਾ ਕਿ ਵਾਤਾਵਰਨ ਕਿ ਮੁੱਦੇ ਭਾਰੂ ਰਹਿਣ ਦੇ ਨਾਲ ਨਾਲ ਹੀ ਜਿਹੜੇ ਲੋਕ ਪੱਖੀ ਬੰਦੇ ਆ ਉਹਨਾਂ ਨੂੰ ਜੇਲ੍ਹਾਂ 'ਚ ਡੱਕਣ ਦਾ ਕੰਮ, ਜਿਹੜੀਆਂ ਲੋਕ ਕਲਾਵਾਂ ਨੂੰ ਮਾਰਨ ਦਾ ਕੰਮ, ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਵੀ ਰਿਹਾ, ਪਰ ਇਹ ਸਾਰਾ ਕੁਝ ਉਂਝ ਹੀ ਨਹੀਂ ਹੋਇਆ ਰਿਹਾ। ਉਹਦੇ ਵਿਰੁੱਧ ਇੱਕ ਲੋਕ ਆਵਾਜ਼ ਵੀ ਉੱਠੀ ਹੈ, ਜਿਵੇਂ ਸਟੂਡੈਂਟਾਂ ਦੀ ਮੁਹਿੰਮ ਅਸੀਂ ਦੇਖੀ ਹੈ, ਤਮਾਮ ਮੁੱਦਿਆਂ ਦੇ ਉੱਤੇ ਉਹ ਫਾਈਟ ਕਰਦੇ ਦਿਖਾਈ ਦਿੱਤੇ ਨੇ। ਨੌਜਵਾਨੀ ਜਿਹੜੀ ਘਰਾਂ ਚੋਂ ਬਾਹਰ ਨਿਕਲ ਕੇ ਸੜਕਾਂ ਉੱਤੇ ਆਈ ਹੈ, ਕਿਸਾਨ ਨੇ ਜਿਹੜੇ ਉਹ ਆਪਣੀਆਂ ਹੱਕਾਂ ਲਈ ਲੜਦੇ ਦਿਖ ਰਹੇ ਹੈਗੇ ਨੇ, ਇਹ ਤਮਾਮ ਚੀਜ਼ਾਂ ਵੀ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਆਉਣ ਵਾਲਾ ਫਿਊਚਰ ਆ ਉਹਦੇ ਤੋਂ ਸਾਨੂੰ ਨਿਰਾਸ਼ ਹੋਣ ਦੀ ਜ਼ਰੂਰ ਲੋੜ ਨਹੀਂ ਹੈਗੀ, ਕਿਉਂਕਿ ਉਹ ਵੀ ਇੱਕ ਜੁਝਾਰੂ ਜਿਹੜਾ ਫਿਊਚਰ ਹੈਗਾ, ਉਹ ਲੜਨ ਵਾਲੇ ਜਿਹੜਾ ਸਾਡਾ ਮੁਸਤਕਬਿਲ ਹੈ ਉਹ ਮਤਲਬ ਕਿਤੇ ਸੁਚੇਤ ਵੀ ਹੋਇਆ ਅੱਗੇ ਨਾਲੋਂ। ਕਿਉਂਕਿ ਜਿਹੜੇ ਨੌਜਵਾਨਾਂ ਨੂੰ ਅਸੀਂ ਸੋਚਦੇ ਸੀਗੇ ਕਿ ਤਾਂ ਸਿਰਫ ਮੋਬਾਈਲ ਫੋਨਾਂ ਜੋਗੀਆਂ ਜੀ, ਹੋਰ ਕੁਛ ਕਰ ਨਹੀਂ ਸਕਦੇ, ਉਹ ਨੌਜਵਾਨ ਜਿਹੜਾ ਅੱਜ ਹਿੰਦੁਸਤਾਨ ਦੇ ਵਿੱਚ ਨਾ ਜਿਹੜੇ ਏਦਾਂ ਸੋਚਣ ਵਾਲੇ ਲੋਕ ਸੀ ਉਹਨਾਂ ਨੂੰ ਸਬਕ ਪੜ੍ਹਾ ਰਹੇ ਆ ਕਿ ਅਸੀਂ ਭਾਈ ਆਹ ਕੁਛ ਕਰ ਸਕਦੇ ਹਾਂ, ਅਸੀਂ ਜਿਹੜਾ ਹੈਗਾ ਵਾ ਸਾਨੂੰ ਪਤਾ ਵੀ ਕੰਸਟੀਟਿਊਸ਼ਨ ਕੀ ਹੁੰਦਾ, ਲੋਕਤੰਤਰੀ ਮੁੱਲ ਕੀ ਹੁੰਦੇ ਨੇ, ਉਹਦੀਆਂ ਕੀਮਤਾਂ ਕੀ ਹੁੰਦੀਆਂ, ਉਹ ਚੀਜ਼ਾਂ ਦਾ ਮਤਲਬ ਸਬਕ ਸਾਨੂੰ ਨੌਜਵਾਨ ਪੀੜ੍ਹੀ ਪੜ੍ਹਾਉਂਦੀ ਹੋਈ ਵੀ ਨਜ਼ਰ ਆ ਰਹੀ ਆ। ਇਹ ਇੱਕ ਮਤਲਬ ਸਬਕ ਹੈ। ਤੁਸੀਂ ਦੇਖੋ 70ਵਿਆਂ ਦੇ ਵਿੱਚ ਜਦੋਂ ਐਮਰਜੈਂਸੀ ਲਾਗੂ ਹੋਈ ਸੀ ਉਦੋਂ ਵੀ ਇੱਕ ਨੌਜਵਾਨੀ ਦਾ ਏਦਾਂ ਦਾ ਉਭਾਰ ਆਇਆ ਸੀਗਾ ਜਿਹਨੇ ਮਤਲਬ ਉਸ ਸਮੇਂ ਦੀ ਜਿਹੜੀ ਫਿਰ ਹਕੂਮਤ ਨੂੰ ਜਿਹੜਾ ਹੈਗਾ ਪੜ੍ਹਨੇ ਪਾਇਆ ਸੀਗਾ ਉਸੇ ਤਰ੍ਹਾਂ ਹੀ। ਕਿਉਂਕਿ ਅੱਜ ਹਾਲਤ ਇਸ ਲਈ ਮਾੜੀ ਹੈ ਕਿਉਂਕਿ ਉਸ ਸਮੇਂ ਦੀ ਜਦੋਂ ਹਕੂਮਤ ਆਪਣੀ ਮਨਾਹੀਆਂ ਕਰਨ ਲੱਗੀ ਸੀ ਉਹਨੂੰ ਸੁਪਰੀਮ ਕੋਰਟ ਰੋਕਣ ਵਾਲਾ ਸੀਗਾ, ਲੇਕਿਨ ਇੱਥੇ ਸੁਪਰੀਮ ਕੋਰਟ ਵੀ ਪੂਰੀ ਤਰ੍ਹਾਂ ਜਿਹੜੀ ਮੌਜੂਦਾ ਹਕੂਮਤ ਦਾ ਤੁੱਤੂ ਬਣ ਚੁੱਕਾ ਹੈਗਾ, ਲੇਕਿਨ ਉਹਦੇ ਬਾਵਜੂਦ ਵੀ ਨੌਜਵਾਨ ਆਪਣੀਆਂ ਆਪਣੇ ਦਮ ਉੱਤੇ ਬਿਨਾਂ ਕਿਸੇ ਹੋਰ ਪੋਲੀਟੀਕਲ ਪਾਰਟੀ ਦੀ ਸਪੋਰਟ ਤੋਂ ਉਹ ਨਿਕਲ ਕੇ ਆ ਰਹੇ ਨੇ। ਕਿਉਂਕਿ ਪਹਿਲਾਂ ਤਾਂ ਚਲੋ ਜਨਸੰਘ ਦੀ ਸਪੋਰਟ ਸੀ ਐਮਰਜੈਂਸੀ ਵੇਲੇ ਨੌਜਵਾਨੀ ਨੂੰ, ਜਾਂ ਫਿਰ ਜੇਪੀ ਮੂਵਮੈਂਟ ਸੀ, ਇੱਥੇ ਨੌਜਵਾਨਾਂ ਦੀ ਆਪਣੀ ਇੱਕ ਮੂਵਮੈਂਟ ਬਣ ਰਹੀ ਹੈਗੀ ਆ ਜਿਹੜੀ ਕਿ ਅੱਗੇ ਜਾ ਕੇ ਕੀ ਰੂਪ ਲੈਂਦੀ ਹੈ, ਕੀ ਦਿਸ਼ਾ ਲੈਂਦੀ ਹੈ, ਕੀ ਦਸ਼ਾ ਲੈਂਦੀ ਹੈ, ਉਹ ਬਾਅਦ ਦੀ ਗੱਲ ਹੈ, ਲੇਕਿਨ ਉਹ ਇੱਕ ਅੱਛੀ ਆਸਤੀ ਚਿਣਕ ਜਿਹੜੀ ਸਾਨੂੰ ਦਿਖਾਈ ਦਿੰਦੀ ਹੈਗੀ ਆ। ਆਹ ਸਾਲ ਜੇ ਰਾਈਟ ਵਿੰਗ ਫੋਰਸ ਭਾਰੂ ਹੋਈਆਂ ਨੇ, ਲਿੰਚਿੰਗ ਦੇ ਮਾਮਲੇ ਵਾਲੇ ਆਏ ਨੇ, ਸਟੇਟ ਦਾ ਦਮਨ ਹੋਇਆ ਵਾ, ਉੱਥੇ ਉੱਥੇ ਹੈਗੀ ਕਿ ਉਹਨੂੰ ਟੱਕਰ ਦੇਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਤਾਕਤਾਂ ਉਹ ਵੀ ਸਾਨੂੰ ਦਿਖਣ ਲੱਗੀਆਂ ਨੇ ਜੀ।
ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ ਸਪੋਂਸਰ ਕਰ ਰਹੇ ਨੇ ਜੀ। ਲਾਇਰ ਨੇ, ਫੈਮਿਲੀ ਲਿਟੀਗੇਸ਼ਨ ਦੇ ਕੇਸ ਲੈਂਦੇ ਨੇ, 905-799-5900 ਇਹਨਾਂ ਦਾ ਨੰਬਰ ਹੈਗਾ ਜੀ। ਜੇਕਰ ਪਰਿਵਾਰ ਦੇ ਵਿੱਚ ਝਗੜਾ ਹੋ ਗਿਆ ਅਤੇ ਪਰਿਵਾਰ ਟੁੱਟਣ ਦੇ ਕਿਨਾਰੇ ਆ, ਕਈ ਵਾਰੀ ਪ੍ਰੋਪਰਟੀ ਇਸ਼ੂਜ਼ ਆ ਜਾਂਦੇ ਆ, ਇੱਕ ਤਾਂ ਲਾਲਚੀ ਹੋ ਜਾਂਦੀ ਆ, ਸਪਾਊਸਲ ਸਪੋਰਟ, ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਜੇ ਸਾਰੇ ਕੇਸਾਂ ਲਈ ਤੁਸੀਂ ਮੈਡਮ ਨੀਤੂ ਵਿਰਕ ਕੋਲ ਜਾ ਸਕਦੇ ਹੋ। ਸ਼ੋਪਰਸ ਵਰਲਡ ਬਰੈਂਪਟਨ ਕੋਲ ਇਹਨਾਂ ਦਾ ਆਫਿਸ ਆ, 905-799-5900 ਇਹਨਾਂ ਦਾ ਨੰਬਰ ਹੈ ਜੀ। ਤੁਸੀਂ ਇੱਥੇ ਨਵੇਂ ਨਵੇਂ ਆਏ ਹੋ ਅਤੇ ਕੋਈ ਕੰਪਨੀ ਤੁਹਾਡੀ ਕਾਰ ਦੀ ਇੰਸ਼ੋਰੈਂਸ ਨਹੀਂ ਕਰ ਰਹੀ, ਜਾਂ ਤੁਹਾਡਾ ਐਕਸੀਡੈਂਟ ਹੋ ਗਿਆ, ਟਿਕਟ ਮਿਲ ਗਈ, ਕੋਈ ਡੀਮੈਰਿਟ ਪੁਆਇੰਟ ਵੱਧ ਗਏ ਨੇ, ਤੁਹਾਡੀ ਇੰਸ਼ੋਰੈਂਸ ਡਿਕਲਾਈਨ ਹੋ ਗਈ ਹੈ, ਅਤੇ ਜਾਂ ਤੁਸੀਂ ਆਲਰੇਡੀ ਕਿਸੇ ਕੰਪਨੀ ਨਾਲ ਮਹਿੰਗੀ ਇੰਸ਼ੋਰੈਂਸ ਪੇ ਕਰ ਰਹੇ ਹੋ, ਅਤੇ ਤੁਹਾਨੂੰ ਮੈਂ ਇੱਕ ਨੰਬਰ ਦਿੰਦਾ ਜੀ, ਅਤੇ ਤੁਸੀਂ ਉਹਨਾਂ ਨਾਲ ਤਾਲਮੇਲ ਕਰ ਲਿਓ, ਤੁਹਾਡੀ ਸਸਤੀ ਇੰਸ਼ੋਰੈਂਸ ਕਰ ਦੇਣਗੇ। ਪ੍ਰਦੀਪ ਗੋਇਲ ਜੀ, 647-248-5003 ਇਹਨਾਂ ਦਾ ਨੰਬਰ ਆ, 6472785003। ਜੇ ਤੁਹਾਡੀ ਰਿਨਿਊਅਲ ਵੀ ਨਹੀਂ ਆਈ, ਤੁਸੀਂ 12-15 ਸਾਲ ਤੋਂ ਇੱਕੋ ਕੰਪਨੀ ਨਾਲ ਹੋ, ਫਿਰ ਵੀ ਮੈਂ ਕਹੂੰਗਾ ਜੀ ਇੱਕ ਵਾਰੀ ਟਰਾਈ ਕਰਕੇ ਦੇਖੋ, ਨੋ ਐਪਲੀਕੇਸ਼ਨ ਕੋਰਟ ਲਓ, ਤੁਹਾਡੇ ਮਹੀਨੇ ਦੇ $40-50-100 ਬਚ ਜਾਣਗੇ। 6472785003। ਕੱਲੀ ਕਾਰਾਂ ਦੀ ਇੰਸ਼ੋਰੈਂਸ ਹੀ ਨਹੀਂ ਕਰਦੇ, ਹੋਮ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਸਾਰੇ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਪਰ ਕਾਰਾਂ ਦੀ ਇੰਸ਼ੋਰੈਂਸ ਕਰਨ 'ਚ ਮਾਹਰ ਨੇ ਇਹ। 6472785003 ਇਹਨਾਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਸ਼ਿਵਿੰਦਰ ਜੀ, ਜਦੋਂ ਪੁਰਾਣਾ ਸਾਲ ਬੀਤਦਾ ਹੈ, ਇਸ ਤਰ੍ਹਾਂ ਲੱਗਦਾ ਬੰਦਾ ਇਸ ਤਰ੍ਹਾਂ ਕਹਿੰਦਾ ਵੀ ਜਿਹੜੀਆਂ ਗਲਤੀਆਂ ਮੈਂ ਇਸ ਸਾਲ ਦੇ ਵਿੱਚ ਕਰ ਲਈਆਂ ਮੈਂ ਗਾਂਹ ਨਹੀਂ ਕਰਨੀਆਂ। ਉਹ ਜੇ ਬੰਦਾ 40-50 ਸਾਲ ਦਾ ਹੋਗਾ, ਜਦੋਂ ਤੋਂ ਉਹਨੂੰ ਸੁਰਤ ਆਉਣ ਲੱਗੀ, 20-25 ਸਾਲ ਦੇ ਨੂੰ ਹਰ ਵਾਰੀ ਸੋਚਦਾ ਬਈ ਆਹ ਕੰਮ ਨਹੀਂ ਕਰਨਾ ਮੈਂ, ਅਗਲੀ ਵਾਰੀ ਮੈਂ ਅਗਲੇ ਸਾਲ 'ਚ ਆਹ ਕੰਮ ਨਹੀਂ ਕਰਨਾ, ਅਤੇ ਇੱਕ ਤਰੀਕ ਜਦੋਂ ਚੜ੍ਹਦੀ ਹੈ ਫਿਰ ਉਹ ਵੱਡੇ ਵੱਡੇ ਉਦੇਸ਼ ਮਿੱਥ ਲੈਂਦਾ, ਮੈਂ ਜੀ ਜਿੰਮ ਜਾਊਂਗਾ, ਮਸਲ ਬਣਾਊਂਗਾ, ਸਿਹਤ ਬਣਾਊਂਗਾ, ਅਤੇ ਜਿੰਮ ਦੀ ਮੈਂਬਰਸ਼ਿਪ ਸਾਰੇ ਸਾਲ ਦੀ ਇਕੱਠੀ ਭਰ ਦਿੰਦੇ ਹਾਂ ਜੀ, ਆਪਾਂ ਗੱਲ ਹੀ ਕੋਈ ਨਹੀਂ, ਆਪਾਂ ਤਾਂ ਹੁਣ ਨਾਗਾ ਹੀ ਨਹੀਂ ਪਾਉਣਾ, ਆਪਾਂ ਮੋਟਾਪਾ ਘਟਾ ਲੈਣਾ, ਸਿਹਤ ਫਿੱਟ ਕਰ ਲੈਣੀ ਹੈ ਉਹ। ਪਰ ਨਵਾਂ ਸਾਲ ਜਦੋਂ ਚੜ੍ਹਦਾ, ਜਿਵੇਂ ਪਿਛਲੇ ਸਾਲਾਂ 'ਚ ਹੋਇਆ ਸੀ, 7-8 ਦਿਨਾਂ ਬਾਅਦ ਉਹਦੇ ਮਿੱਥੇ ਹੋਏ ਉਦੇਸ਼ਾਂ ਦੀ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ, ਉਹ ਦੁਬਾਰਾ ਫਿਰ ਉੱਥੇ ਹੀ ਵਿਸ਼ਰਾਮ ਅਵਸਥਾ ਦੇ ਵਿੱਚ ਆ ਜਾਂਦਾ। ਇਹ ਕਿਉਂ ਹੁੰਦਾ ਜੀ? ਬੰਦੇ ਦਾ ਇੰਨਾ ਉਤਸ਼ਾਹ ਅਤੇ ਇੰਨੀ ਛੇਤੀ, ਜਿਵੇਂ ਕੋਈ ਟਾਇਰ ਪੰਕਚਰ ਹੋ ਜਾਵੇ, ਹਫ਼ਤੇ 'ਚ ਫੂਕ ਨਿਕਲ ਜਾਂਦੀ ਹੈ, ਇਹ ਕਿਉਂ ਹੁੰਦਾ?
ਕਿਉਂਕਿ ਦੇਖੋ ਇੱਕ ਤਾਂ ਜਨਮ ਜੀ ਤਾਂ ਇਹ ਹੈਗਾ ਕਿ ਆਮ ਜਿਹੜੇ ਅਸੀਂ ਜਿਹੜਾ ਬੰਦਾ ਇਹ ਉਸੇ ਤਰ੍ਹਾਂ ਹੀ ਆ ਜਿਵੇਂ ਕੋਈ ਬੰਦਾ ਪ੍ਰੋਮਿਸ ਕਰਦਾ ਨਾ ਕਿ ਮੈਂ ਦੇਖੋ ਜੀ ਸ਼ਰਾਬ ਨਹੀਂ ਪੀਵਾਂਗਾ, ਹੈ ਮੈਂ ਵਾਅਦਾ ਕਰਦਾ, ਉਹਨੂੰ ਲੱਗਦਾ ਵੀ ਹੁੰਦਾ ਕਿ ਚੀਜ਼ ਜਿਹੜੀ ਮੇਰੇ ਲਈ ਉਹ ਖਤਰਨਾਕ ਹੈ ਭਾਈ, ਇਸ ਲਈ ਮੈਂ ਇਹਨੂੰ ਛੱਡ ਦਿਆਂ ਤੇ ਇਹਨੂੰ ਨਵੀਂ ਚੰਗੀ ਚੀਜ਼ ਨੂੰ ਜਿਹੜੀ ਹੈਗੀ ਕਬੂਲ ਕਰ ਲਾਂ। ਬਾਅਦ ਵਿੱਚ ਉਹਦੇ ਵਿੱਚ ਗਲਤਾਨ ਹੁੰਦਾ ਕਿਉਂਕਿ ਜਿਹੜੀ ਆਪਣੇ ਆਪ ਨਾਲ ਜਿਹੜੀ ਇੱਕ ਲੜਾਈ ਲੜਦੀ ਹੁੰਦੀ ਹੈ ਨਾ ਉਹ ਔਖੀ ਹੁੰਦੀ ਹੈਗੀ ਆ ਪਰ ਅਸੰਭਵ ਨਹੀਂ ਹੁੰਦੀ ਹੈਗੀ। ਸੋ ਆਪਣੇ ਆਪ ਨਾਲ ਜਿਹੜੀ ਲੜਾਈ ਲੜਨੀ ਉਹੀ ਚੀਜ਼ ਹੈਗੀ, ਆਪਣੇ ਆਲਸ ਨਾਲ ਲੜਨੀ ਆ, ਆਪਣੀ ਕਿਸੇ ਜਿਹੜੀ ਹੈਗੀ ਆ ਬੁਰਾਈ ਨਾਲ ਲੜਨੀ ਹੈਗੀ ਆ, ਉਹ ਮਤਲਬ ਇੱਕ ਚੁਣੌਤੀ ਪੂਰਵਕ ਕੰਮ ਹੁੰਦਾ ਹੈਗਾ। ਤੇ ਸਗੋਂ ਇੱਕ ਜਿਹੜਾ ਇਹ ਸਾਲ ਹੁੰਦਾ ਉਹਨੂੰ ਐਂ ਵੀ ਹੁੰਦਾ ਕਿ ਤੁਸੀਂ ਦੇਖੋ ਕਿ ਉਹ ਤਾਂ ਜਿਵੇਂ ਆਪਾਂ ਗੱਲ ਹੀ ਕਰਦੇ ਹਾਂ ਕਿ ਇੱਕ ਦਿਨ ਆਉਂਦਾ ਚੱਲਿਆ ਜਾਂਦਾ ਹੈਗਾ, ਉਹ ਹੋਰ ਕੁਛ ਨੀ ਹੁੰਦਾ ਸਾਲ ਦੇ ਵਿੱਚ, ਲੇਕਿਨ ਸਾਲ ਨੂੰ ਕੋਈ ਬੰਦਾ ਐਂ ਮਿੱਥ ਸਕਦਾ ਜੇ ਉਹਨੇ ਮਤਲਬ ਕਰਨਾ ਹੋਵੇ ਟਾਰਗੇਟ ਮਿੱਥ ਕੇ ਕਿ ਮੈਂ ਭਾਈ ਆਹ ਸਾਲ ਵਿੱਚ ਆ ਟੀਚਰ ਸਰ ਕਰਨਾ। ਇੰਨਾ ਵੱਡਾ ਵੀ ਨਾ ਟੀਚਰ ਰੱਖੋ ਕਿ ਜਿਹੜਾ ਜਿਹਨੂੰ ਤੁਸੀਂ ਸਰ ਵੀ ਨਾ ਕਰ ਸਕੋ ਤੇ ਤੁਸੀਂ ਜਿਹੜਾ ਦਾਵਾ ਬਹੁਤ ਵੱਡਾ ਕਰ ਦੋ, ਪਰ ਜੇ ਤੁਸੀਂ ਛੋਟੇ ਛੋਟੇ ਟੀਚੇ ਰੱਖੋ ਤਾਂ ਉਹਨੂੰ ਉਹਦੇ ਲਈ ਅਮਲ ਕਰੋ, ਉਹਦੇ ਲਈ ਜਿਹੜਾ ਅਸੀਂ ਜਿਹੜਾ ਹੈਗਾ ਜਿਹਨੂੰ ਕਹਿੰਦੇ ਕਿ ਇੱਕ ਜਿਹੜੀ ਆਪਣੇ ਆਪ ਨਾਲ ਜਿਹੜੀ ਇੱਕ ਲੜਾਈ ਲੜਨੀ ਹੈ ਨਾ ਉਹ ਸਭ ਤੋਂ ਔਖੀ ਚੀਜ਼ ਹੁੰਦੀ ਆ। ਬਾਕੀ ਗੱਲਾਂ ਉਪਦੇਸ਼ ਦੇਣ ਨੂੰ ਤਾਂ ਇੱਥੇ ਕੋਈ ਵੀ ਬੰਦਾ ਜਿਹੜਾ ਹੈਗਾ ਸਾਡੇ ਹਿੰਦੁਸਤਾਨ ਚ ਸਾਧ ਸੰਤ ਤੁਰੇ ਫਿਰਦੇ ਨੇ, ਉਹ ਦੇ ਦੇਣਗੇ ਘੰਟਾ ਅਸੀਂ ਆਪਣੇ ਰੇਡੀਓ ਤੇ ਬੋਲ ਲਾਂਗੇ, ਪਰ ਜਿਹੜਾ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਨਾ ਆਪਣੇ ਆਪ ਨਾਲ ਲੜਾਈ ਕਰਨੀ ਉਹ ਇੱਕ ਵੱਡੀ ਹੁੰਦੀ ਹੈ। ਇਸ ਲਈ ਜਿਹੜਾ ਤੁਸੀਂ ਆਪਣੇ ਛੋਟੇ ਛੋਟੇ ਟੀਚੇ ਮਿਸ ਲਓ ਉਹਦੇ ਵਿੱਚ ਤੁਸੀਂ ਜੇ ਸਾਨੂੰ ਲੱਗਦਾ ਕਿ ਇੰਨਾ ਵੱਡਾ ਟੀਚਰ ਮਿਸ ਲਿਆ ਭਾਈ ਉਹਦੇ ਤੋਂ ਮੈਂ ਸਰ ਨਹੀਂ ਕਰ ਸਕਦਾ, ਤਾਂ ਤੁਸੀਂ ਛੋਟੇ ਟੀਚੇ ਮਿਸ ਕੇ ਕਰ ਸਕਦੇ ਹੈਗੇ ਹੋ। ਉਹ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਵੱਡਾ ਜਿਹੜਾ ਚੁਣੌਤੀ ਪੂਰਵਕ ਕੰਮ ਹੋਵੇਗਾ ਉਹ। ਜੀ
ਬਿਲਕੁਲ ਜੀ, ਬਿਲਕੁਲ ਸਹੀ ਕਿਹਾ ਜੀ ਤੁਸੀਂ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਫਿਰ ਆਪਾਂ ਗੱਲ ਕਰਦੇ ਹਾਂ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-995-4600 647-295-4600 HK ਟਾਇਰ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988 ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262।
ਏਸ਼ੀਅਨ ਫੂਡ। ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਜੀ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਇੱਕ ਲੜਕਾ ਸਾਡੇ ਨਾਲ ਏਅਰ 'ਤੇ ਆਇਆ ਸੀ ਜੀ, ਲਵਪ੍ਰੀਤ ਸਿੰਘ। ਇਹ ਸਟੂਡੈਂਟ ਆ ਇੱਥੇ ਅਤੇ ਇਹਨਾਂ ਦੇ ਮੰਮੀ ਪਾਪਾ ਇਹਨਾਂ ਨੂੰ ਮਿਲਣ ਆਏ ਸੀ ਅਤੇ 29 ਦਸੰਬਰ ਨੂੰ ਵਾਪਸ ਚੱਲੇ ਸੀ ਅਤੇ ਅਜੇ ਟੇਕ ਆਫ ਨਹੀਂ ਸੀ ਕੀਤਾ ਐਰੋਪਲੇਨ ਅਤੇ ਇਹਨਾਂ ਦੇ ਫਾਦਰ ਨੂੰ ਹਾਰਟ ਅਟੈਕ ਹੋ ਗਿਆ ਸੀ। ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਉਹ, ਪਰ ਠੀਕ ਹੋ ਗਿਆ ਜੀ। ਹਾਲਤ 'ਚ ਲਗਾਤਾਰ ਸੁਧਾਰ ਆ ਰਿਹਾ, ਪਰ ਤੁਹਾਨੂੰ ਪਤਾ ਹਸਪਤਾਲ ਨੇ $20,000 ਦਾ ਬਿੱਲ ਹੁਣ ਤੱਕ ਦਾ ਬਣਾਤਾ ਜੀ। ਇਹਨਾਂ ਨੇ ਕਮਿਊਨਿਟੀ ਨੂੰ ਮਦਦ ਦੀ ਅਪੀਲ ਕੀਤੀ ਹੈ ਜੀ। ਜਦੋਂ ਅਸੀਂ ਪੁੱਛਿਆ ਵੀ ਇੰਸ਼ੋਰੈਂਸ ਨਹੀਂ ਸੀ, ਉਹ ਕਹਿੰਦੇ ਜੀ ਇਹ ਸਾਥੋਂ ਗਲਤੀ ਹੋ ਗਈ। ਠੀਕ ਹੈ ਜੀ, ਲਾਈਫ 'ਚ ਗਲਤੀਆਂ ਹੋ ਜਾਂਦੀਆਂ। ਅੱਗੇ ਤੋਂ ਇੱਕ ਤਾਂ ਇਹ ਖਿਆਲ ਰੱਖੋ, ਜਦੋਂ ਕਿਸੇ ਦੋਸਤ ਮਿੱਤਰ ਨੂੰ, ਰਿਸ਼ਤੇਦਾਰ ਨੂੰ, ਖਾਸ ਕਰਕੇ ਭੈਣ ਭਰਾਵਾਂ ਨੂੰ ਬੁਲਾਉਣੇ ਤਾਂ ਬੜਾ ਸਾਫ਼ ਅਤੇ ਸਪੱਸ਼ਟ ਪੁੱਛੋ ਜੀ ਉਹਨਾਂ ਨੂੰ ਵੀ ਇੰਸ਼ੋਰੈਂਸ ਕਰਾਈ ਹੈ, ਨਹੀਂ ਤਾਂ ਉਹਨਾਂ ਦੀ ਇੰਸ਼ੋਰੈਂਸ ਆਪ ਕਰਾਓ। ਇੱਥੇ ਇਹ ਵੀ ਪ੍ਰੋਬਲਮ ਆਉਂਦੀ ਹੈ, ਇੰਡੀਅਨ ਕੰਪਨੀ ਤੋਂ ਉੱਥੇ ਇੰਸ਼ੋਰੈਂਸ ਕਰਵਾ ਲੈਂਦੇ, ਬਾਅਦ 'ਚ ਇੱਥੇ ਪ੍ਰੋਬਲਮ ਇੱਥੇ ਵਾਲਿਆਂ ਨੂੰ ਆਉਂਦੀ ਹੈ। ਕੈਨੇਡੀਅਨ ਕੰਪਨੀ ਤੋਂ ਤੁਸੀਂ ਆਪ ਇੰਸ਼ੋਰੈਂਸ ਕਰਵਾ ਕੇ ਉਹਨਾਂ ਦੀ ਦਿਓ ਜੀ, ਉਹਨਾਂ ਨੂੰ ਕਹੋ ਕਿ ਆਹ ਭਾਈ ਇੰਨੇ ਦੀ ਇੰਸ਼ੋਰੈਂਸ ਹੋਈ ਹੈ ਇੱਥੋਂ ਤੁਹਾਡੀ, ਉਹ ਨਾ ਨੁੱਕਰ ਕਰਦੇ, ਆਪਾਂ ਨੂੰ ਪਤਾ ਉੱਥੋਂ ਦਾ ਕੀ ਸੁਭਾਅ। ਅਤੇ ਚਲੋ ਜੀ, ਇਹਨਾਂ ਨੇ ਇੰਸ਼ੋਰੈਂਸ ਨਹੀਂ ਸੀ ਕਰਵਾਈ ਹੋਈ ਅਤੇ ਲੋਕ ਮਦਦ ਕਰ ਰਹੇ ਨੇ ਜੀ, ਤੁਸੀਂ ਵੀ ਆਪਣੇ ਵਿੱਤ ਮੁਤਾਬਕ ਇਹਨਾਂ ਦੀ ਮਦਦ ਕਰ ਦਿਓ ਤਾਂ ਪਰਿਵਾਰ ਦੀ ਮਦਦ ਹੋ ਜੂ ਜੀ। ਸਟੂਡੈਂਟਾਂ ਨੂੰ ਤੁਹਾਨੂੰ ਪਤਾ ਕਿ ਜ਼ਿੰਦਗੀ ਇੱਥੇ ਕਾਫ਼ੀ ਔਖੀ ਲੰਘਾਉਣੀ ਪੈਂਦੀ ਹੈ ਜੀ। 647-448-2722 ਇਹਨਾਂ ਦਾ ਨੰਬਰ ਹੈਗਾ ਲਵਪ੍ਰੀਤ ਦਾ, ਇਹਨਾਂ ਤਾਲਮੇਲ ਕਰ ਲਿਓ। gofund.cak.com 'ਤੇ ਉਹਨਾਂ ਨੇ ਅਪੀਲ ਪਾਈ ਹੋਈ ਹੈ, ਫੇਸਬੁੱਕ 'ਤੇ ਵੀ ਸ਼ੇਅਰ ਕੀਤੀ ਹੈ ਸ਼ਾਇਦ। ਜ਼ਰੂਰ ਮਦਦ ਕਰੋ ਦੋਸਤੋ, ਜਿੰਨੇ ਸਾਡੇ ਸਪੋਂਸਰ ਨੇ ਦੋਸਤੋ ਅਤੇ ਜਿੰਨੇ ਸਾਡੇ ਸਰੋਤੇ ਨੇ, ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਪੋਂਸਰ ਸਾਨੂੰ ਆਰਥਿਕ ਸਹਿਯੋਗ ਦਿੰਦੇ ਨੇ ਜੀ, ਅਤੇ ਸਰੋਤੇ ਸਾਡਾ ਪ੍ਰੋਗਰਾਮ ਸੁਣਦੇ ਨੇ। ਜੇ ਸੁਣਨ ਵਾਲਾ ਕੋਈ ਨਾ ਹੋਵੇ ਤਾਂ ਪੈਸਾ ਜਿੰਨਾ ਮਰਜ਼ੀ ਚੱਕੀ ਫਿਰੋ ਜੀ, ਪੈਸੇ ਨੂੰ ਕੋਈ ਨਹੀਂ ਪੁੱਛਦਾ ਗਾ। ਅਤੇ ਇਸ ਕਰਕੇ ਸਰੋਤੇ ਉਹਨਾਂ ਨੇ ਸਾਡੀ ਮਦਦ ਕੀਤੀ ਜੀ, ਸਾਡੇ ਪ੍ਰੋਗਰਾਮ ਨੂੰ ਸੁਣਿਆ, ਇਹਨਾਂ ਸਾਲਾਂ ਦੇ ਦੌਰਾਨ ਆਪਣੇ ਕੀਮਤੀ ਵਿਚਾਰ ਦਿੰਦੇ ਰਹੇ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਜੀ ਹੋਸਟ ਨਾਲ ਤੁਸੀਂ ਸਹਿਮਤ ਹੋਵੋ, ਅਸਹਿਮਤ ਹੋਣਾ, ਦਲੀਲ ਦੇਣੀ ਨਵੀਂ ਤੋਂ ਨਵੀਂ ਬੜੀ ਚੰਗੀ ਗੱਲ ਹੁੰਦੀ ਹੈ। ਅਤੇ ਸਾਡੇ ਸਰੋਤੇ ਬੜੇ ਸਿਆਣੇ ਨੇ, ਸਾਨੂੰ ਪਤਾ, ਸਾਡੇ ਸਪੋਂਸਰ ਬਹੁਤ ਵਧੀਆ ਨੇ, ਸਾਡੇ ਸਟੇਸ਼ਨ ਵਾਲੇ ਸਾਡੀ ਮਦਦ ਕਰਦੇ, ਕਈ ਵਾਰੀ ਅਸੀਂ ਕੋਈ ਪੁੱਠੀ ਸਿੱਧੀ ਗੱਲ ਵੀ ਕਹਿ ਦਿੰਦੇ ਹਾਂ, ਉਹ ਝੱਲਦੇ ਨੇ, ਉਹਨਾਂ ਨੂੰ ਝੱਲਣਾ ਪੈਂਦਾ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਨਵਾਂ ਸਾਲ ਚੜ੍ਹਨ ਵਾਲਾ ਅਤੇ ਪੁਰਾਣਾ ਸਾਲ ਆ ਜਿਹੜਾ ਉਹ ਜਾ ਰਿਹਾ ਸਾਡੇ ਹੱਥੋਂ। ਸ਼ਿਵਿੰਦਰ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਸ਼ਿਵਿੰਦਰ ਮਿੰਟ ਤਾਂ ਰਹਿ ਗਿਆ ਅੱਧਾ ਕੁ, ਮੈਨੂੰ ਕਿਤੇ ਕਿਤੇ ਇਸ ਤਰ੍ਹਾਂ ਲੱਗਦਾ ਵੀ ਨਵਾਂ ਮਿੱਥਣ ਦੀ ਲੋੜ ਕੀ ਹੈ। ਤੁਸੀਂ ਜਿਹਨੇ 30-40 ਸਾਲ ਬਿਤਾਲੇ ਨੇ, ਉਹ ਆਪਣੇ ਆਪ ਨੂੰ ਪਰਖ ਕੇ ਵੇਖੇ ਵੀ ਜਿਹੜੇ ਰਾਹ 'ਤੇ ਚੱਲ ਰਿਹਾ, ਜੇ ਵਾਕਿਆ ਹੀ ਉਹ ਰਾਹ ਠੀਕ ਹੈ, ਉਹਨੂੰ ਪੜਤਾਲ ਤੋਂ ਠੀਕ ਲੱਗਦਾ, ਤਾਂ ਫਿਰ ਜ਼ੋਰ ਸ਼ੋਰ ਨਾਲ ਅੱਗੇ ਵਧਿਆ ਜਾਵੇ ਜੀ। ਹਾਂ, ਇਹ ਦੇਖ ਲਏ ਵੀ ਮੈਂ ਰਸਤੇ 'ਤੇ ਠੀਕ 'ਤੇ ਜਾ ਰਿਹਾ, ਉਹਨੂੰ ਚੰਗੀ ਤਰ੍ਹਾਂ ਦਲੀਲ ਨਾਲ ਆਲੇ ਦੁਆਲੇ ਪਰਖ ਕੇ ਦੇਖ ਲਏ, ਜੇ ਉਹਦਾ ਰਸਤਾ ਠੀਕ ਹੈ ਤਾਂ ਉਹਨੂੰ ਆਪਣੀਆਂ ਮਾਨਤਾਵਾਂ 'ਤੇ ਪਹਿਰਾ ਦੇਣਾ ਚਾਹੀਦਾ ਡਟ ਕੇ, ਅਤੇ ਅੱਗੇ ਦੀ ਅੱਗੇ ਹੋਰ ਉਹਨੂੰ ਦਿਮਾਗ ਵੀ ਖੁੱਲ੍ਹਾ ਰੱਖਣਾ ਚਾਹੀਦਾ, ਅਤੇ ਆਪਣੀਆਂ ਬਾਹਾਂ ਵੀ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ। ਦਿਮਾਗ ਇਸ ਕਰਕੇ ਖੁੱਲ੍ਹੇ ਰੱਖਣਾ ਚਾਹੀਦਾ ਵੀ ਦਿਮਾਗ ਨੂੰ ਹਵਾ ਲੱਗਦੀ ਰਹੇ, ਬਾਹਾਂ ਇਸ ਕਰਕੇ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਕਿਉਂਕਿ ਇਨਸਾਨ ਆ ਜਿਹੜਾ ਉਹ ਹਮੇਸ਼ਾ ਮੁਹੱਬਤ ਕਰਦਾ ਚੰਗਾ ਲੱਗਦਾ, ਨਫ਼ਰਤ ਦੇ ਸ਼ਬਦ ਬੋਲਦਾ ਮਾੜਾ ਲੱਗਦਾ, ਅਤੇ ਨਵਾਂ ਮਿੱਥਣ ਦੀ ਲੋੜ ਕੀ ਰਹਿ ਜਾਂਦੀ ਹੈ ਜੀ, ਉਹ ਆਪਣੇ ਰਸਤੇ 'ਤੇ ਅੱਗੇ ਵੱਧਦਾ ਜਾਵੇ ਬਸ।
ਗੱਲ ਲਾਗੂ ਹੁੰਦੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਤੇ ਜਿਹੜਾ ਤੁਸੀਂ ਕਿਉਂਕਿ ਤੁਸੀਂ ਪਹਿਲਾਂ ਦੱਸਿਆ ਸੀ ਛੋਟੀ ਛੋਟੀਆਂ ਆਦਤਾਂ, ਵੀ ਬੰਦਾ ਆਪਣੀ ਆਦਤਾਂ ਕਿਵੇਂ ਚੇਂਜ ਕਰੇ, ਉਹ ਮੈਂ ਆਦਤਾਂ ਦੇ ਪ੍ਰਸੰਗ 'ਚ ਕੀਤਾ ਸੀ। ਫਲਸਫੇ ਉੱਤੇ ਇਹੀ ਹੁੰਦਾ ਕਿ ਜੇ ਹੁਣ ਬੰਦਾ, ਵੈਸੇ ਇੱਕ ਚੀਜ਼ ਹੈ ਫਲਸਫੇ ਵਿੱਚ ਵੀ ਕਿ ਕਈ ਵਾਰ 30 ਸਾਲ ਬਾਅਦ ਵੀ ਪਤਾ ਲੱਗਦਾ ਕਿ ਮੇਰਾ ਫਲਸਫਾ ਬਹੁਤ ਮਾੜਾ ਸੀਗਾ ਭਾਈ, ਉਦੋਂ ਬੰਦਾ ਮਤਲਬ ਉਹਦੇ 'ਤੇ ਫਿਰ ਲੰਮਾ ਸਮਾਂ ਨਹੀਂ ਜਾ ਸਕਦਾ, ਉਦੋਂ ਉਹਨੂੰ ਛੱਡ ਦੇਣਾ ਚਾਹੀਦਾ ਆਪਣਾ ਫਲਸਫੇ ਦੀ, ਦੇਖਣਾ ਚਾਹੀਦਾ ਵੀ ਮਤਲਬ ਜੇ ਉਹਨੂੰ ਲੱਗੇ ਕਿ ਫਿਲੋਸਫੀਕਲੀ ਉਹ ਜਿਹੜਾ ਵਿਚਾਰਧਾਰਾ ਉੱਤੇ ਉਹ ਗਲਤ ਸੀ, ਉਹ ਛੱਡ ਦੇਣੀ ਚਾਹੀਦੀ ਹੈ। ਜੇ ਉਹਨੂੰ 30 ਸਾਲਾਂ 'ਚ ਦ੍ਰਿੜ ਨਿਸ਼ਚਾ ਹੋ ਗਿਆ ਕਿ ਉਹਦਾ ਜਿਹੜਾ ਫਲਸਫਾ ਠੀਕ ਹੈ, ਫਿਰ ਪ੍ਰੋਬਲਮ ਜਿਹੜੀ ਹੈਗੀ ਹੈ ਕਿ ਉਹ ਫਲਸਫੇ ਨੂੰ ਜੇ ਫਿਰ ਵੀ ਕਿਤੇ ਨਾ ਕਿਤੇ ਗੜਬੜਾ ਤਾਂ ਉਸ ਫਲਸਫੇ ਉੱਤੇ ਜਿਹੜਾ ਪ੍ਰੈਕਟੀਕਲ ਰੂਪ ਵਿੱਚ ਜਾਂ ਅਮਲੀ ਤੌਰ ਉੱਤੇ ਜਿਹੜਾ ਹੈਗਾ ਉਹਦੀ ਕਿਤੇ ਨਾ ਕਿਤੇ ਜਿਹੜੀ ਆਪਣੀ ਗੜਬੜਾ, ਜਿਹਦੇ ਕਰਕੇ ਉਹ ਸਰ ਨਹੀਂ ਕਰ ਪਾ ਰਿਹਾ। ਇਸ ਕਰਕੇ ਇਹ ਚੀਜ਼ ਫਲਸਫੇ ਉੱਤੇ ਬਿਲਕੁਲ ਲਾਗੂ ਹੁੰਦੀ ਹੈ। ਜਿਹੜੀ ਉਹ ਮੈਂ ਪਹਿਲਾਂ ਗੱਲ ਕੀਤੀ ਉਹ ਸੀਗੀ ਛੋਟੀ ਛੋਟੀ ਰੁਚੀਆਂ, ਜਿਵੇਂ ਤੁਸੀਂ ਦੱਸਿਆ ਸੀ ਵੀ ਉਹਨੇ ਫਲਾਨੀ ਚੀਜ਼ ਛੱਡਣੀ ਆ, ਸੈਰ ਕਰਨੀ ਆ, ਹੋਰ ਕਰਨੀ ਆ, ਉਹ ਜਿਹੜੇ ਛੋਟੇ ਛੋਟੇ ਟਾਰਗੇਟ ਆ, ਕਿਉਂਕਿ ਇਹ ਟਾਰਗੇਟ ਵੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਚੀਜ਼ਾਂ ਲਈ ਅਹਿਮ ਹੁੰਦੇ ਨੇ, ਪਰ ਉਹਦੇ ਵਿੱਚ ਉਹ ਚੀਜ਼ ਲਾਗੂ ਹੁੰਦੀ ਹੈ। ਫਲਸਫੇ ਉੱਤੇ ਇਹੀ ਆ, ਜੇ ਤੁਹਾਨੂੰ ਮਤਲਬ ਲੱਗ ਰਿਹਾ ਵੀ 20 ਸਾਲਾਂ 'ਚ ਤੁਸੀਂ ਤੁਹਾਡਾ ਫਲਸਫਾ ਪੂਰਾ ਪਰਪੱਕ ਹੈ, ਫਿਰ ਤੁਸੀਂ ਉਹਨੂੰ ਅੱਗੇ ਲੈ ਕੇ ਮਿਸ਼ਨ ਨੂੰ ਕਿਵੇਂ ਅੱਗੇ ਵਧਾਉਣਾ, ਇਹ ਚੀਜ਼ ਬਹੁਤ ਅਹਿਮ ਹੋ ਜਾਂਦੀ ਹੈਗੀ ਆ। ਪਰ 20 ਸਾਲਾਂ ਬਾਅਦ ਵੀ ਕਈ ਵਾਰ ਲੱਗਦਾ, ਕਈ ਵਾਰ ਇੰਨੀ ਕੁ ਸੂਝ ਆ ਜਾਂਦੀ ਹੈ ਕਿ ਮੈਂ ਯਾਰ 20 ਸਾਲ ਜਿਹੜੇ ਲਾਏ ਆ ਜਿਹੜੀ ਸੋਚ ਨੂੰ ਲੈ ਕੇ ਚੱਲਦਾ ਰਿਹਾ, ਸੋਚ ਤਾਂ ਬੜੀ ਪਛੜੀ ਸੀ, ਫਿਰ ਉਹਨੂੰ ਛੱਡ ਦੇਣਾ ਚਾਹੀਦਾ।
ਬਿਲਕੁਲ ਜੀ ਸ਼ਿਵਿੰਦਰ ਜੀ, ਧੰਨਵਾਦ ਤੁਹਾਨੂੰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡਾ ਸਮਾਂ ਹੋ ਗਿਆ ਸਮਾਪਤ, ਤੇ ਸਰੋਤਿਓ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਸੀਂ ਤੰਦਰੁਸਤ ਰਹੋ, ਖੁਸ਼ ਰਹੋ, ਆਪਣੇ ਪਰਿਵਾਰਾਂ ਦੇ ਵਿੱਚ ਚੰਗੀ ਜ਼ਿੰਦਗੀ ਹੈ ਜਿਹੜੀ ਬਤੀਤ ਕਰੋ, ਪਰ ਆਲੇ ਦੁਆਲੇ ਬਾਰੇ ਵੀ ਝਾਤੀ ਜ਼ਰੂਰ ਮਾਰਦੇ ਰਿਹਾ ਕਰੋ ਜੀ। ਆਲਾ ਦੁਆਲਾ ਚੰਗਾ, ਸਾਡੀ ਜ਼ਿੰਦਗੀ ਫਿਰ ਹੀ ਚੰਗੀ ਬਣ ਸਕਦੀ ਹੈ। ਮਿਹਰਬਾਨੀ ਬਹੁਤ ਬਹੁਤ ਦੋਸਤੋ, ਅਤੇ ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਧੰਨਵਾਦ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service, तेज, आसान और महफूज मनी ट्रांसफर।
ओ
ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਆਪਣੇ ਕਸਟਮਰਸ ਦਾ, ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ। ਜੇ ਕਿਸੇ ਕਾਰਨ ਇਹ ਸੇਲ ਨੂੰ ਮਿਸ ਕਰ ਗਏ ਹੋ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ। 4 ਸਾਲ ਬਿਨਾਂ ਵਿਆਜ ਤੇ ਫਾਈਨੈਂਸਿੰਗ ਵੀ ਕਰਨਗੇ। 142 ਕੈਨੇਡੀ ਰੋਡ ਸਾਊਥ ਜਾਂ 74 ਡੈਵਨ ਰੋਡ ਬ੍ਰੈਮਟਨ, ਦੋਨੋ ਲੋਕੇਸ਼ਨਸ ਦਾ ਇੱਕੋ ਹੀ ਨੰਬਰ 905-874-7171।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
ਕੀ ਤੁਹਾਨੂੰ ਪਤਾ ਟੈਕਨੋਲੋਜੀ ਬਦਲ ਕਰਕੇ ਜੇਕਰ ਤੁਹਾਡਾ ਬਿਜ਼ਨਸ ਗੂਗਲ ਸਰਚ ਦੀ ਟਾਪ ਦੇ ਉੱਪਰ ਨਹੀਂ ਤਾਂ ਤੁਸੀਂ 80% ਬਿਜ਼ਨਸ ਲੂਜ਼ ਕਰ ਰਹੇ ਹੋ। ਅੱਜ ਹੀ ਆਪਣੇ ਬਿਜ਼ਨਸ ਨੂੰ ਗੂਗਲ ਸਰਚ ਦੀ ਟਾਪ ਦੇ ਉੱਪਰ ਲਿਆਉਣ ਦੇ ਲਈ ਕਾਲ ਕਰੋ ਹੀਰੋ ਮੀਡੀਆ। ਬਿਜ਼ਨਸ ਬ੍ਰਾਂਡਿੰਗ ਕਰਨੀ ਹੋਵੇ ਜਾਂ ਫਿਰ ਸੋਸ਼ਲ ਮੀਡੀਆ ਪ੍ਰਮੋਸ਼ਨ, ਤੁਹਾਨੂੰ ਬਣਾਵੇ ਜ਼ੀਰੋ ਤੋਂ ਹੀਰੋ। ਵੈਬਸਾਈਟ ਤੇ ਐਪ ਵੀ ਡਿਜ਼ਾਈਨ ਕਰਦੇ ਹਨ। 905-500-1313 ਵਿਜ਼ਿਟ ਕਰੋ heromediatoronto.com। ਹੀਰੋ ਮੀਡੀਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ